ਸਤਨਾਮ ਵਾਹਿਗੁਰੂ ਸਾਹਿਬ ਜੀਓ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏ ਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਡ ਦਾਤਾ ਸੋ ਕਿਉਂ ਮਨਹੋ ਵਿਸਾਰੀਐ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਡ ਦਾਤਾ ਸੋ ਕਿਉਂ ਮਨਹੋ ਵਿਸਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਵਿਚੋਂ ਆਪ ਜੀ ਨੇ ਇੱਕ ਪੌੜੀ ਦਾ ਪਾਠ ਸਰਵਣ ਕੀਤਾ ਹੈ। ਮਨੁੱਖ ਦਾ ਜੀਵਨ ਬਹੁਤ ਕੀਮਤੀ ਹੈ ਪਰ ਆਮ ਤੌਰ ਤੇ ਇਹ ਚਿੰਤਾਵਾਂ ਦੀ ਭੇਟ ਚੜ ਜਾਂਦਾ ਹੈ, ਫਿਕਰ ਵਿੱਚ ਜੀਵਨ ਗੁਜ਼ਰਦਾ ਹੈ। ਇਹ ਚਿੰਤਾ ਇਹਦੇ ਅੰਦਰ ਬੜੀ ਵੱਡੀ ਨਾਮ ਜਪਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀ ਹੈ। ਚਿੰਤਾ ਜਿਹੜੀ ਹੈ ਇਹ ਜੀਵਨ ਦੀ ਜਿਹੜੀ ਅੰਦਰ ਅੰਮ੍ਰਿਤ ਭਰਪੂਰ ਸ਼ਕਤੀ ਹੈ ਉਹਨੂੰ ਨਾਲੋ ਨਾਲ ਖਤਮ ਕਰਦੀ ਰਹਿੰਦੀ ਹੈ, ਜਿਸ ਕਰਕੇ ਇਹ ਇੰਨਾ ਵੱਡਾ ਕੀਮਤੀ ਜੀਵਨ ਜਿਹੜਾ ਸਰੋਵਰ ਭਰਿਆ ਹੋਇਆ ਹੈ ਆਨੰਦ ਦਾ, ਇਹਦੇ ਵਿੱਚ ਗੰਧਲਾਪਣ ਪੈਦਾ ਹੋ ਜਾਂਦਾ ਹੈ। ਅੱਜ ਦੀ ਪੌੜੀ ਵਿੱਚ ਸਤਿਗੁਰਾਂ ਨੇ ਚਿੰਤਾ ਖਤਮ ਕਰਨ ਵਾਸਤੇ ਕੁਝ ਬਚਨ ਕਹੇ ਨੇ। ਇਹ ਠੀਕ ਹੈ ਕਿ ਮਨੁੱਖ ਨੂੰ ਮਨ ਮਿਲਿਆ, ਉਹਦੇ ਕੋਲ ਅਧਿਕਾਰ ਮਿਲੇ ਨੇ, ਉਹ ਚਿੰਤਾ ਜ਼ਰੂਰ ਕਰੇ, ਪਰ ਸਤਿਗੁਰਾਂ ਨੇ ਅੱਜ ਦੇ ਇਸ ਪੌੜੀ ਵਿੱਚ ਬੜੇ ਅਜੀਬ ਉਦਾਹਰਣ ਦਿੱਤੇ। ਅੱਜ ਮਨੁੱਖ ਚਿੰਤਾ ਕਰਦਾ ਹੈ ਆਪਣੇ ਜੀਵਨ ਦੀ। ਵੈਸੇ ਤਾਂ ਗੁਰੂ ਸਾਹਿਬ ਨੇ ਕਈ ਥਾਵਾਂ ਤੇ ਗੱਲਾਂ ਕਹੀਆਂ ਕਿ ਮਨੁੱਖ ਵਿਅਰਥ ਦੇ ਵਿੱਚ ਚਿੰਤਾ ਦਾ ਸ਼ਿਕਾਰ ਹੋ ਕੇ ਰੱਬ ਨੂੰ ਯਾਦ ਕਰਨ ਦਾ ਸਮਾਂ ਆਪਣੀ ਸਿਆਣਪ ਕਰਕੇ ਚਿੰਤਾ ਵਿੱਚ ਫਸ ਕੇ ਗੁਆ ਲੈਂਦਾ ਹੈ। ਆਪਣੇ ਫਿਕਰ ਵਿੱਚ ਆਪ ਇੰਨਾ ਫਸ ਜਾਂਦਾ ਹੈ ਕਿ ਉਹ ਇਸ ਦੁੱਖ ਨੂੰ ਢੋ ਢੋ ਕੇ ਆਪਣੇ ਜੀਵਨ ਨੂੰ ਦੁੱਖ ਨਾਲ ਭਰ ਲੈਂਦਾ ਹੈ। ਸਤਿਗੁਰਾਂ ਨੇ ਉਦਾਹਰਨ ਉਸ ਵਕਤ ਦੀ ਦਿੱਤੀ ਜਦੋਂ ਮਨੁੱਖ ਦੇ ਨਾ ਹੱਥ ਕੰਮ ਕਰਦੇ, ਨਾ ਪੈਰ ਕੰਮ ਕਰਦੇ, ਨਾ ਇਹਦੀ ਜ਼ੁਬਾਨ ਕੰਮ ਕਰਦੀ ਏ, ਨਾ ਇਹਦੀਆਂ ਅੱਖਾਂ ਖੁੱਲੀਆਂ ਨੇ। ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਇਹ ਮਾਤਾ ਦੇ ਉਧਰ ਦੀ ਉਦਾਹਰਨ ਦਿੱਤੀ ਗੁਰੂ ਅਮਰਦਾਸ ਜੀ ਨੇ। ਇਹ ਬਹੁਤੇ ਸ਼ਬਦਾਂ ਦੇ ਵਿੱਚ ਇਹ ਉਦਾਹਰਨਾਂ ਆਉਣਗੀਆਂ। ਕਈ ਵਾਰੀ ਸਾਡੇ ਮਨ ਵਿੱਚ ਸ਼ੰਕਾ ਪੈਦਾ ਹੁੰਦਾ ਹੈ, ਗੁਰੂ ਸਾਹਿਬ ਇਹਦੀ ਉਦਾਹਰਨ ਕਿਉਂ ਦੇ ਰਹੇ ਨੇ, ਆਪੋ ਆਪਣੀ ਸਮਝ ਹੈ, ਆਪੋ ਆਪਣੀ ਬੁੱਧੀ ਹੈ। ਇਹ ਸਤਿਗੁਰਾਂ ਦਾ ਆਪਣਾ ਮਿਸ਼ਨ ਹੈ ਕਿ ਮਨੁੱਖ ਨੂੰ ਕਿਹੜੀ ਭਾਸ਼ਾ ਵਿੱਚ ਸਮਝਾਉਣਾ ਹੈ, ਕਿਉਂਕਿ ਜਿਹੜੇ ਧਰਮ ਦੇ ਉਪਦੇਸ਼ ਦੀ ਦੁਨੀਆਂ ਵਿੱਚ ਵਿਚਰਨ ਵਾਲੇ ਲੋਕ ਨੇ ਉਹ ਸੰਸਾਰ ਦੀ ਕਿਸੇ ਪਾਬੰਦੀ ਤੋਂ ਬਾਹਰ ਹੁੰਦੇ ਨੇ। ਇਸ ਲਈ ਸਤਿਗੁਰਾਂ ਨੇ ਇਸ ਅਵਸਥਾ ਦੇ ਬਹੁਤ ਸਾਰੇ ਉਦਾਹਰਣ ਦਿੱਤੇ ਗੁਰਬਾਣੀ ਵਿੱਚ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਉਥੇ ਤੂੰ ਰੱਖਿਆ ਕੀਤੀ ਹੈ। ਅੱਜ ਦੇ ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਇੱਕ ਇਸ਼ਾਰਾ ਕੀਤਾ ਹੈ ਕਿ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ ਉਦੋਂ ਤੇਰੀ ਰੱਬ ਨੇ ਪਾਲਣਾ ਕਾਹਦੇ ਨਾਲ ਕੀਤੀ। ਇੱਕ ਬੜੀ ਸੋਹਣੀ ਗੱਲ ਕਹੀ ਇਸ ਸ਼ਬਦ ਦੇ ਵਿੱਚ। ਕਹਿਣਾ ਇਹ ਚਾਹੁੰਦੇ ਨੇ, ਇੱਕ ਤਾਂ ਤੂੰ ਚਿੰਤਾ ਛੱਡ ਆਪਣੀ ਪਾਲਣਾ ਕਰਨ ਦੀ, ਤੇਰੇ ਜੀਵਨ ਨੂੰ ਕੌਣ ਚਲਾਏਗਾ, ਤੇਰਾ ਰਿਜ਼ਕ ਕੌਣ ਦੇਵੇਗਾ, ਤੇਰੇ ਪਰਿਵਾਰ ਦੀ ਪਾਲਣਾ ਕੌਣ ਕਰੇਗਾ, ਤੇਰੀ ਹਿਫਾਜ਼ਤ ਕੌਣ ਕਰੇਗਾ, ਤੂੰ ਬੇਚਿੰਤ ਹੋ ਜਾ ਔਰ ਬੇਚਿੰਤ ਹੋ ਕੇ ਆਪਣਾ ਜੀਵਨ ਤੂੰ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਸੌਂਪ ਦੇ। ਹਾਂ ਇਹ ਗੱਲ ਪੱਕੀ ਏ, ਜਦੋਂ ਤੂੰ ਆਪਣਾ ਆਪ ਛੱਡੇਗਾ ਰੱਬ ਤੇਰਾ ਕਾਰਜ ਤਾਂ ਕਰੇਗਾ, ਇਹ ਉਹਦੀ ਸ਼ਰਤ ਹੈ, ਉਸ ਤੋਂ ਪਹਿਲਾਂ ਨਹੀਂ ਹੈ। ਉਤਨਾ ਚਿਰ ਕਿਉਂਕਿ ਅਸੀਂ ਖੁਦ ਆਪਣੀ ਜਿੰਮੇਵਾਰੀ ਆਪਣੇ ਉੱਤੇ ਲੈ ਰਹੇ ਹਾਂ, ਉਤਨਾ ਚਿਰ ਪਰਮਾਤਮਾ ਕਲਾ ਨਹੀਂ ਵਰਤਾਏਗਾ। ਗੁਰਬਾਣੀ ਵਿੱਚ ਕਈ ਸ਼ਬਦ ਆਉਂਦੇ ਨੇ, ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਹਦੇ ਵਿੱਚ ਵਾਰ ਵਾਰ ਆਪਣਾ ਸ਼ਬਦ ਵਰਤਿਆ ਗਿਆ। ਕੌਣ? ਜਿਨ੍ਹੇ ਸਾਰਾ ਕੁਝ ਉਹਨੂੰ ਸੌਂਪ ਦਿੱਤਾ, ਰੱਬ ਨੇ ਉਨ੍ਹਾਂ ਦੇ ਕਾਰਜ ਕੀਤੇ, ਦੂਸਰਿਆਂ ਦੇ ਨਹੀਂ। ਇੱਕ ਪੱਖ ਵਿੱਚ ਉਨ੍ਹਾਂ ਦੇ ਵੀ ਕਾਰਜ ਕਰ ਰਿਹਾ ਜਿਨ੍ਹਾਂ ਨੇ ਨਹੀਂ ਸੌਂਪਿਆ, ਪਰ ਉਹ ਚਿੰਤਾ ਵਿੱਚ ਸੜਦੇ ਰਹਿੰਦੇ ਨੇ। ਜਿਨ੍ਹੇ ਸੌਂਪ ਦਿੱਤਾ, ਇਹ ਜੀਵਨ ਦੇ ਵਿੱਚ ਘਟਨਾਵਾਂ ਕਿਨ੍ਹਾਂ ਦੇ ਵਾਪਰੀਆਂ, ਜਿਨ੍ਹਾਂ ਦਾ ਕੰਮ ਪ੍ਰਭੂ ਜੀ ਕਰਨ ਵਾਸਤੇ ਆ ਗਏ, ਬਹੁਤ ਸਾਰੇ ਉਦਾਹਰਣ ਨੇ। ਭਾਈ ਗੁਰਦਾਸ ਜੀ ਨੇ ਉਸ ਰਾਣੀ ਦਾ ਉਦਾਹਰਣ ਦਿੱਤਾ ਜਿਹੜੀ ਰਾਤ ਨੂੰ ਸਤਸੰਗ ਕਰਨ ਜਾਇਆ ਕਰਦੀ ਸੀ। ਕਿੰਨਾ ਡੂੰਘਾ ਵਿਸ਼ਵਾਸ ਸੀ ਉਸ ਸਾਖੀ ਦੇ ਵਿੱਚ, ਉਸ ਕਹਾਣੀ ਦੇ ਵਿੱਚ। ਰਾਣੀ ਰਾਤੀ ਜਾਏ ਸੁਣੇ ਗੁਰਬਾਣੀ, ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਅਖੰਡ ਵਿਹਾਣੀ। ਬਾਦਸ਼ਾਹ ਸੀ, ਉਹਦੀ ਘਰਵਾਲੀ ਸਤਸੰਗ ਕਰਨ ਵਾਸਤੇ ਜਾਂਦੀ ਸੀ। ਇਹ ਵੀ ਇੱਕ ਤਰ੍ਹਾਂ ਦਾ ਬਹੁਤ ਵੱਡਾ ਰਾਸ ਹੈ ਜਿਹਨੂੰ ਲੱਗ ਜਾਏ, ਜਿਹਦੇ ਤੇ ਕਿਰਪਾ ਹੋ ਜਾਏ। ਭਾਵੇਂ ਘਰ ਦੇ ਕਹਿੰਦੇ ਰਹਿਣ ਐਵੇਂ ਮਗਜ਼ ਮਾਰ ਰਹੇ ਹੋ, ਇਹਦੇ ਵਿੱਚੋਂ ਕੀ ਲੱਭਣਾ ਤੁਹਾਨੂੰ? ਇਹ ਗੱਲਾਂ ਸਾਰੀਆਂ ਸਾਨੂੰ ਵੀ ਆਉਂਦੀਆਂ ਨੇ, ਬੜੇ ਲੋਕ ਸਮਝਾਉਂਦੇ ਨੇ, ਬੜੇ ਲੋਕ ਕਹਿੰਦੇ ਨੇ ਇਹ ਕਿੰਨੇ ਚਿਰ ਦੇ ਲੋਕ ਕਥਾ ਕਰ ਰਹੇ ਨੇ, ਇਹ ਤੇ ਵਿਚਾਰੇ ਇਸ ਤਰ੍ਹਾਂ ਹੀ ਗੱਲਾਂ ਕਰਦੇ ਰਹਿੰਦੇ, ਕੀ ਲੱਭ ਰਹੇ ਹੋ ਇਹਨਾਂ ਕੋਲੋਂ? ਪਰ ਇਹ ਜਿਹਦੇ ਮਨ ਦੇ ਵਿੱਚ ਅੰਦਰ ਇੱਕ ਤਰ੍ਹਾਂ ਦੀ ਸਾਰ ਤੇ ਸਮਝ ਔਰ ਕੀਮਤ ਪੈ ਜਾਏ, ਉਹ ਫਿਰ ਉਹ ਜਾਣਦਾ ਹੈ ਕਿ ਕੀ ਮਿਲਦਾ ਹੈ, ਕੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਇਸ ਤਰ੍ਹਾਂ ਦੇ ਲੋਕ ਧਰਮ ਭਾਵੇਂ ਬਹੁਤ ਫਿੱਕਾ ਲੱਗਦਾ ਬਾਹਰੋਂ, ਜੇ ਬਾਹਰੋਂ ਬਾਹਰੋਂ ਵੇਖੀਏ, ਦੌੜਦੇ ਦੌੜਦੇ ਨਾ ਦੇਖਣਾ ਇਸਨੂੰ, ਇਹਦੇ ਵਿੱਚ ਥੋੜਾ ਜਿਹਾ ਪ੍ਰੀਤ ਲਾ ਕੇ ਵੇਖਣੀ, ਜੇ ਇਹਨੂੰ ਵੇਖਣਾ ਫਿਰ ਵੇਖਣਾ, ਇਹਦੇ ਸਾਹਮਣੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਵਾਰੀਆਂ ਜਾ ਸਕਦੀਆਂ ਨੇ। ਪਰ ਅਸੀਂ ਤਾਂ ਭੱਜਦੇ ਭੱਜਦੇ ਦੌੜਦੇ ਦੌੜਦੇ ਜਦੋਂ ਦੇਖਦੇ ਹਾਂ, ਫਿਰ ਇਹ ਬਹੁਤ ਫਿੱਕਾ ਲੱਗਦਾ ਹੈ। ਧਰਮ ਦਾ ਜਿਹੜਾ ਦਰਵਾਜ਼ਾ ਹੈ ਬੜਾ ਉਦਾਸ ਹੈ, ਬਾਹਰੋਂ ਬਾਹਰੋਂ ਦੇਖੀਏ ਤੇ ਕੋਈ ਖੁਸ਼ੀ ਨਹੀਂ ਦਿਸਦੀ। ਜੇ ਕੋਈ ਭੁੱਲ ਭੁਲੇਖੇ ਸੱਜਣ ਆ ਵੀ ਜਾਏ ਜਿਹੜਾ ਕਦੀ ਨਹੀਂ ਆਇਆ ਤੇ ਉਹ ਲੋਕਾਂ ਨੂੰ ਦੇਖ ਕੇ ਕਹੇਗਾ ਵੀ ਇੰਨੇ ਉਦਾਸ ਲੋਕ ਬੈਠੇ ਨੇ, ਇੱਥੇ ਬੈਠਣ ਦਾ ਕੀ ਲਾਭ ਹੈ। ਪਰ ਇਹ ਅੰਦਰਲੀ ਖੁਸ਼ੀ ਹੈ ਜਿਨ੍ਹਾਂ ਨੇ ਇਸ ਨੂੰ ਮਾਣ ਲਿਆ। ਭਰਤਰੀ ਵਰਗਿਆਂ ਨੇ ਚੱਕਰਵਰਤੀ ਰਾਜ ਨੂੰ ਸਿੰਘਾਸਨ ਨੂੰ ਲੱਤ ਮਾਰ ਦਿੱਤੀ। ਭਰਤਰੀ ਵਰਗੇ ਜਿਹੜੇ ਰਾਜੇ ਨਹੀਂ ਸਨ, ਚੱਕਰਵਰਤੀ ਰਾਜੇ ਸਨ, ਜਿਨ੍ਹਾਂ ਦੇ ਕੋਲ ਭਰਤਰੀ ਦੀਆਂ ਸੈਂਕੜੇ ਰਾਣੀਆਂ ਸਨ, ਸੈਂਕੜੇ ਨੌਕਰ ਸਨ, ਕੋਈ ਅੰਤ ਨਹੀਂ ਸੀ ਸਾਜਬਾਜ ਦਾ। ਪਰ ਇਹ ਉਹ ਰਸ ਹੈ ਜਿਹਨੂੰ ਅੰਦਰ ਟਿਕ ਗਿਆ ਜਿਸ ਦੇ, ਉਹ ਫਿਰ ਇਸ ਰਸ ਨੂੰ ਲੈਣ ਵਾਸਤੇ ਫਰਸ਼ਾਂ ਨੂੰ ਲੱਤ ਅਰਸ਼ਾਂ ਨੂੰ ਲੱਤ ਮਾਰ ਦਿੰਦਾ ਤੇ ਫਰਸ਼ ਪ੍ਰਵਾਨ ਕਰ ਲੈਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਹੀ ਕਿਹਾ ਸੀ, ਜਿੱਦਣ ਮਾਛੀਵਾੜੇ ਦੇ ਜੰਗਲ ਵਿਚ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਜਦੋਂ ਭੋਏ ਤੇ ਧਰਤੀ ਤੇ ਸੁੱਤੇ ਹੋਏ ਸਨ, ਸੱਥਰ ਤੇ ਸੁੱਤੇ ਹੋਏ ਸਨ, ਤੇ ਸ਼ੈਤਾਨ ਨੇ ਕਲਯੁਗ ਨੇ ਆ ਕੇ ਕਿਹਾ ਜਿਸ ਰੱਬ ਦੀ ਤੁਸੀਂ ਇੰਨੀ ਉਸਤਤ ਕਰ ਰਹੇ ਸੀ ਅੱਜ ਤੱਕ, ਅੱਜ ਤਾਂ ਉਹਨੂੰ ਉਲਾਮਾ ਦਿਓਗੇ। ਜਿਸ ਪਰਮਾਤਮਾ ਦੀ ਵਡਿਆਈ ਵਿਚ ਤੁਸੀਂ ਸਾਰੀ ਉਮਰ ਜੰਗ ਲੜੀ ਹੈ ਸੱਚ ਵਾਸਤੇ ਧਰਮ ਵਾਸਤੇ, ਅੱਜ ਵੀ ਸਵੇਰਾ ਹੋ ਗਿਆ, ਹਰ ਰੋਜ਼ ਸਵੇਰੇ ਤੁਸੀਂ ਉਹਨੂੰ ਕਹਿੰਦੇ ਹੋ ਤੇਰਾ ਸ਼ੁਕਰ ਹੈ, ਹਰ ਰੋਜ਼ ਤੁਸੀਂ ਉਹਦੇ ਪਿਆਰ ਵਿਚ ਜੁੜਦੇ ਹੋ, ਪਰ ਅੱਜ ਮੈਂ ਤੁਹਾਨੂੰ ਦੇਖਣ ਵਾਸਤੇ ਆਇਆ। ਕੀ ਦੇਖਣ ਵਾਸਤੇ ਆਇਆ? ਅੱਜ ਮੈਂ ਦੇਖਾਂਗਾ ਅੱਜ ਦੀ ਸਵੇਰ ਦੀ ਬੰਦਗੀ ਵਿਚ ਤੁਸੀਂ ਰੱਬ ਨੂੰ ਉਲਾਮਾ ਦਿਓਗੇ। ਕਿਉਂ? ਕਿਉਂਕਿ ਹੁਣ ਤੁਹਾਡਾ ਘਰ ਆਨੰਦਪੁਰ ਸਾਹਿਬ ਛੁੱਟ ਗਿਆ ਹੈ, ਤੁਹਾਡੇ ਪੈਰਾਂ ਵਿਚ ਜੋੜਾ ਨਹੀਂ, ਘੋੜਾ ਤੁਹਾਡੇ ਕੋਲ ਨਹੀਂ, ਬੱਚੇ ਸ਼ਹੀਦ ਹੋ ਗਏ, ਸਿੰਘ ਚਮਕੌਰ ਸਾਹਿਬ ਵਿਚ ਸ਼ਹੀਦ ਹੋ ਚੁੱਕੇ ਨੇ, ਅੱਜ ਉਲਾਮਾ ਦਿਓਗੇ? ਸਤਿਗੁਰੂ ਮੁਸਕਾਏ, ਕਹਿਣ ਲੱਗੇ ਤੂੰ ਬਹੁਤ ਭੋਲਾ ਹੈ, ਤੈਨੂੰ ਪਤਾ ਨਹੀਂ ਕਿ ਜਿਹੜੀ ਚੀਜ਼ ਵਾਸਤੇ ਅਸੀਂ ਸਾਰੀ ਉਮਰ ਜੰਗ ਕੀਤੀ ਹੈ, ਜਿਹੜੇ ਸੱਚ ਵਾਸਤੇ, ਉਹ ਘੋੜਿਆਂ ਦੇ ਜਾਣ ਨਾਲ ਖਤਮ ਨਹੀਂ ਹੁੰਦੀ, ਉਹ ਬੰਦੇ ਦੇ ਅੰਦਰ ਟਿਕੀ ਰਹਿੰਦੀ ਹੈ, ਉਹ ਘਰ ਦੇ ਜਾਣ ਨਾਲ, ਉਹ ਪੈਰਾਂ ਦਾ ਜੋੜਾ ਲੈਣ ਨਾਲ ਸਮਾਪਤ ਨਹੀਂ ਹੁੰਦੀ ਹੈ। ਤੇ ਤੁਹਾਡੀਆਂ ਚੀਜ਼ਾਂ ਨੇ ਜਿਹੜੀਆਂ ਬਾਹਰੋਂ ਛੁੱਟੀਆਂ ਛੁੱਟ ਜਾਂਦੀਆਂ ਨੇ, ਤੇ ਸੰਸਾਰੀਆਂ ਦੀਆਂ ਵਸਤੂਆਂ ਨੇ, ਇਹ ਤੇ ਤੁਹਾਡਾ ਜੀਵਨ ਹੈ ਜਿਹੜਾ ਸ਼ਮਸ਼ਾਨ ਘਾਟ ਸਾੜ ਕੇ ਸੁਆਹ ਕਰ ਦਿੰਦਾ। ਸਾਨੂੰ ਰੱਬ ਨੇ ਇਸ ਤਰ੍ਹਾਂ ਦੀ ਜ਼ਿੰਦਗੀ ਦਿੱਤੀ ਹੈ ਜਿਹਨੂੰ ਅੱਗ ਨਹੀਂ ਸਾੜ ਸਕਦੀ, ਜਿਹਨੂੰ ਪਾਣੀ ਨਹੀਂ ਡੋਬ ਸਕਦਾ, ਜਿਹਨੂੰ ਦੁਨੀਆਂ ਦੀ ਕੋਈ ਹਾਲਤ ਖਤਮ ਨਹੀਂ ਕਰ ਸਕਦੀ। ਇਸ ਲਈ ਸਾਹਿਬ ਨੇ ਸ਼ਬਦ ਉਚਾਰਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਝ ਬਿਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰਡੇ ਦਾ ਸਾਨੂੰ ਸੱਥਰ ਚੰਗਾ। ਸੱਥਰ ਦਾ ਅਰਥ ਹੈ ਧਰਤੀ। ਭੱਟ ਖੇੜਿਆਂ ਦਾ ਰਹਿਣਾ, ਇਹ ਰਸ ਇਸ ਤਰ੍ਹਾਂ ਦਾ ਹੈ ਜਿਹਦੀ ਝੋਲੀ ਵਿਚ ਪੈ ਗਿਆ, ਜਿਹਦੇ ਮਨ ਵਿਚ ਟਿਕ ਗਿਆ, ਫਿਰ ਉਹ ਚੱਕਰਵਰਤੀ ਰਾਜਿਆਂ ਨੇ ਰਾਜ ਨੂੰ ਲੱਤ ਮਾਰ ਦਿੱਤੀ। ਬਾਬਾ ਫਰੀਦ ਜੀ ਨੇ ਤਾਂ ਹੀ ਕਿਹਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ ਬੇਨਤੀ ਕਰ ਰਿਹਾ ਸਾਂ। ਉਹ ਜਿਹੜੀ ਰਾਣੀ ਸੀ, ਹੁਣ ਰਾਜ ਪ੍ਰਬੰਧ ਸੀ ਸਾਰਾ, ਕੋਈ ਕਮੀ ਨਹੀਂ ਸੀ ਉਹਦੇ ਕੋਲ। ਭਾਈ ਗੁਰਦਾਸ ਜੀ ਕਹਿੰਦੇ, ਪਰ ਰਾਤ ਨੂੰ ਰਾਜੇ ਦਾ ਸੁਭਾਅ ਇਸ ਤਰ੍ਹਾਂ ਸੀ, ਉਹ ਕਹਿੰਦਾ ਸੀ ਕਿੱਧਰ ਸਮਾਂ ਗਵਾਉਣ ਵਾਸਤੇ ਜਾ ਰਹੀ ਹੈ, ਇਹ ਤਾਂ ਲੋਕ ਵਿਹਲੇ ਨੇ, ਇਨ੍ਹਾਂ ਨੂੰ ਕੀ ਮਿਲਦਾ? ਕਿਉਂਕਿ ਉਹ ਲੋਕ, ਜਿਹੜੇ ਲੋਕ ਇਥੋਂ ਤੱਕ ਸੀਮਿਤ ਰਹਿ ਜਾਂਦੇ ਨੇ, ਜੀਵਨ ਨੂੰ ਇਹ ਸਮਝ ਲੈਂਦੇ ਨੇ ਵੀ ਜੀਵਨ ਕੀ ਹੈ, ਉਹ ਜੀਵਨ ਦੀ ਪਰਿਭਾਸ਼ਾ ਕੀ ਕਰਦੇ ਨੇ। ਜਿਹੜੇ ਕਹਿੰਦੇ ਨੇ ਵੀ ਧਰਮ ਕੁਝ ਨਹੀਂ, ਗੁਰੂ ਕੁਝ ਨਹੀਂ, ਨਾਮ ਦੇ ਵਿਚ ਕੁਝ ਨਹੀਂ ਪਿਆ, ਇਹ ਕੋਈ ਜੀਵਨ ਹੈ? ਉਹ ਜੀਵਨ ਦੀ ਪਰਿਭਾਸ਼ਾ ਇਹ ਕਰਦੇ ਨੇ, ਜਨਮ ਲਵੋ, ਪ੍ਰਸ਼ਾਦੇ ਛਕੋ, ਕੰਮ ਕਰੋ, ਵੱਡੇ ਹੋਵੋ, ਜਵਾਨ ਹੋਵੋ, ਬਜ਼ੁਰਗ ਹੋਵੋ ਤੇ ਮਰ ਜਾਓ, ਇਹਨੂੰ ਜੀਵਨ ਕਹਿੰਦੇ ਨੇ, ਇਹਦੇ ਤੋਂ ਅੱਗੇ ਕੁਝ ਨਹੀਂ ਹੈ। ਉਨ੍ਹਾਂ ਦੇ ਜੀਵਨ ਦੀ ਸਮਾਪਤੀ ਇੱਕ ਮੌਤ ਹੈ, ਉਨ੍ਹਾਂ ਦੇ ਜੀਵਨ ਦਾ ਪ੍ਰਯੋਜਨ ਮਰਨਾ ਹੈ। ਬਸ ਮਨੁੱਖ ਇਸੇ ਵਾਸਤੇ ਬਣਿਆ, ਜਨਮ ਲਵੇ, ਜਿੰਦਾ ਰਵੇ ਤੇ ਮਰ ਜਾਏ। ਪਰ ਜਿਹੜੇ ਲੋਕ ਧਰਮ ਦੇ ਵਿਚ ਤੁਰਦੇ ਨੇ, ਧਰਮ ਦੇ ਮਾਰਗ ਤੇ ਤੁਰਦੇ ਨੇ, ਉਨ੍ਹਾਂ ਦੀ ਸਮਾਪਤੀ ਮੌਤ ਤੇ ਨਹੀਂ ਹੁੰਦੀ। ਉਹ ਮੌਤ ਤੋਂ ਕੋਈ ਅਗਲਾ ਜੀਵਨ ਲੱਭਦੇ ਨੇ, ਉਨ੍ਹਾਂ ਨੂੰ ਧਾਰਮਿਕ ਕਹਿੰਦੇ ਨੇ। ਇਸ ਲਈ ਦੋਵਾਂ ਦਾ ਆਪਸ ਵਿਚ ਜੋੜ ਨਹੀਂ ਬਹਿੰਦਾ। ਰਾਜਾ ਜਿਹੜਾ ਹੈ ਉਹਦਾ ਜੀਵਨ ਇਥੋਂ ਤੱਕ ਸੀ ਕਿ ਜਨਮ ਲਿਆ ਹੈ, ਜਿਉ ਰਹੇ ਹਾਂ ਪਦਾਰਥਾਂ ਦੇ ਵਿਚ, ਮਰ ਜਾਣਾ ਹੈ, ਇਸ ਤੋਂ ਵੱਧ ਹੋਰ ਕੀ ਹੈ ਜੀਵਨ ਦੇ ਵਿਚ, ਬਸ ਇਹ ਤਾਂ ਹੈ। ਪਰ ਉਸ ਰਾਣੀ ਦੇ ਅੰਦਰ ਕੋਈ ਨਵਾਂ ਜੀਵਨ ਲੱਭਣ ਦੀ ਤਾਂਘ ਸੀ। ਇਸ ਮੌਤ ਤੋਂ ਬਿਨਾਂ ਵੀ ਜਿੰਦਾ ਰਿਹਾ ਜਾ ਸਕਦਾ ਹੈ। ਸਾਕਤ ਮਰੈ ਸੰਤ ਸਭ ਜੀਵੈ, ਰਾਮ ਰਸਾਇਣ ਰਸਨਾ ਪੀਵੈ। ਉਸ ਜੀਵਨ ਨੂੰ ਲੱਭਣ ਦਾ ਯਤਨ ਕਰ ਰਹੀ ਤੇ ਜਾਂਦੀ, ਉਸ ਥਾਂ ਤੇ ਕੀ ਹੋਇਆ, ਰਾਜੇ ਨੂੰ ਇਕ ਦਿਨ ਜਾਗ ਆ ਗਈ। ਉਹਨੇ ਖਿਆਲ ਕੀਤਾ ਵੀ ਇਹ ਕਿੱਧਰ ਜਾ ਰਹੀ ਹੈ। ਜਦੋਂ ਰਾਣੀ ਘਰ ਵਿਚੋਂ ਤਿਆਰ ਹੋ ਕੇ ਰਾਜਾ ਨੀਂਦ ਵਿਚ ਚਲਾ ਗਿਆ ਤੇ ਉਹਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਿੱਥੇ ਸਤਸੰਗ ਸੀ, ਪ੍ਰਭੂ ਦਾ ਸਿਮਰਨ ਹੋ ਰਿਹਾ ਸੀ, ਨਾਮ ਜਪਿਆ ਜਾ ਰਿਹਾ ਸੀ, ਉਸ ਰਸਤੇ ਵੱਲ, ਉਸ ਗਲੀ ਵੱਲ ਤੁਰ ਪਈ। ਰਾਜਾ ਪਿੱਛੇ ਪਿੱਛੇ ਪੈਰ ਦੱਬਦਾ ਪਹੁੰਚਿਆ, ਉਹਨੇ ਵੇਖਿਆ ਵੀ ਇੱਥੇ ਸਤਸੰਗ ਹੋ ਰਿਹਾ, ਸਿਮਰਨ। ਰਾਣੀ ਖੜਾਵਾਂ ਲਾ ਕੇ ਜਦੋਂ ਅੰਦਰ ਗਈ ਤੇ ਰਾਜੇ ਨੇ ਇਕ ਖੜਾ ਚੁੱਕ ਲਈ ਤੇ ਵਾਪਸ ਚਲਾ ਗਿਆ। ਜੋੜੇ ਵਿਚੋਂ ਇਕ ਹਿੱਸਾ ਚੁੱਕ ਲਿਆ, ਖੜਾ ਚੁੱਕੀ, ਵਾਪਸ ਚਲਾ ਗਿਆ। ਸਮਾਪਤੀ ਹੋਈ। ਜਦੋਂ ਖੜਾ ਨਾ ਲੱਭੀ ਤੇ ਰਾਣੀ ਨੇ ਫਿਰ ਬੇਨਤੀ ਕੀਤੀ ਸੰਗਤ ਅੱਗੇ ਕਿ ਮੈਂ ਇਸ ਤਰ੍ਹਾਂ ਆਪਣੇ ਪਤੀ ਤੋਂ ਬਿਨਾਂ ਪੁੱਛਣ ਤੋਂ ਇੱਥੇ ਨਾਮ ਜਪਣ ਵਾਸਤੇ ਆਉਂਦੀ ਹਾਂ ਤੇ ਮੇਰੀ ਇਕ ਖੜਾ ਗੁਆਚ ਗਈ ਹੈ, ਹੁਣ ਇਹ ਸਾਰਾ ਕੁਝ ਮੇਰੇ ਵਾਸਤੇ ਬੜਾ ਦੁਖਦਾਈ ਹੋਏਗਾ। ਕਹਿੰਦੇ ਨੇ ਉਸ ਥਾਂ ਤੇ ਅਰਦਾਸ ਕੀਤੀ ਰੱਬ ਦੇ ਚਰਨਾਂ ਵਿਚ ਸੰਗਤ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੁੜੀ ਜੜਾਮ ਖੜਾਮ ਨਿਸ਼ਾਨੀ, ਉਹ ਖੜਾ ਜਿਹੜੀ ਜੁੜ ਗਈ ਉਹਦੇ ਨਾਲ ਦੀ ਲੱਭ ਗਈ ਇਕ ਹੋਰ। ਜਦੋਂ ਪਾ ਕੇ ਪਹੁੰਚੀ, ਰਾਜਾ ਉਡੀਕ ਰਿਹਾ ਸੀ ਵੀ ਇਕ ਪੈਰ ਮੇਰੇ ਕੋਲ ਹੈ, ਨੰਗੇ ਪੈਰ ਆਏਗੀ, ਫਿਰ ਪੁੱਛਾਂਗਾ ਕਿੱਥੇ ਗਈ ਹੈ। ਜਦੋਂ ਉਹ ਸਾਬਤ ਖੜਾਮ ਲੈ ਕੇ ਆਈ, ਜਦੋਂ ਦੋਵੇਂ ਲੈ ਕੇ ਆ ਗਈ ਤੇ ਰਾਜਾ ਹੈਰਾਨ ਹੋ ਗਿਆ ਵੀ ਕਿੱਥੋਂ ਮਿਲੀ ਏ। ਹੁਣ ਇਹ ਧਰਮ ਦੀ ਸ਼ਕਤੀ ਹੈ, ਇਹ ਕਦੀ ਕਦੀ ਵਾਪਰਦੀ ਏ ਤੇ ਜਿਹਦੇ ਨਾਲ ਵਾਪਰਦੀ ਉਹ ਵੀ ਉਹ ਹੀ ਜਾਣਦਾ, ਦੂਸਰੇ ਨੂੰ ਸਮਝ ਵਿਚ ਨਹੀਂ ਆਉਣ ਵਾਲਾ। ਇਹ ਕਦੀ ਕਦੀ 10 ਸਾਲ 20 ਸਾਲ ਬਾਅਦ ਰੱਬ ਕੋਈ ਨਾ ਕੋਈ ਘਟਨਾ ਵਰਤਾਉਂਦਾ, ਹਰ ਰੋਜ਼ ਨਹੀਂ ਵਰਤਦੀ। ਜੇ ਇਹ ਨਾ ਵਰਤੇ ਤੇ ਰੱਬ ਨੂੰ ਲੋਕ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਇਹ ਕੋਈ ਰਿੱਧੀ ਸਿੱਧੀ ਤੇ ਨਾਟਕ ਚੇਟਕ ਨਹੀਂ, ਇਹ ਵਾਹਿਗੁਰੂ ਦੀ ਲੀਲਾ ਹੈ। ਇਹ ਰਿੱਧੀਆਂ ਸਿੱਧੀਆਂ ਵਿਚ ਨਹੀਂ ਆਉਂਦਾ, ਇਹ ਨਾਟਕ ਚੇਟਕ ਨਹੀਂ, ਜਿਹਨੂੰ ਗੁਰਬਾਣੀ ਨੇ ਕਿਹਾ ਵੀ ਨਾਟਕ ਚੇਟਕ ਨਹੀਂ ਕਰਨੇ ਸਿੱਖ ਨੇ, ਰਿੱਧੀਆਂ ਸਿੱਧੀਆਂ। ਇਹ ਪਖੰਡਵਾਦ ਨਹੀਂ ਕਰਨਾ, ਇਹ ਉਹਦਾ ਹਿੱਸਾ ਨਹੀਂ, ਇਹ ਉਹਦੀ ਕਲਾ ਹੈ ਜਿਹੜੀ ਵਿਚ ਵਿਚ 5, 7, 10 ਸਾਲ ਬਾਅਦ ਕਿਸੇ ਨਾ ਕਿਸੇ ਥਾਂ ਤੇ ਵਾਪਰ ਜਾਂਦੀ ਤੇ ਜਿਹੜੀ ਮਨੁੱਖ ਨੂੰ ਹੈਰਾਨ ਕਰ ਦਿੰਦੀ ਤੇ ਉਹ ਹੈਰਾਨੀ ਫਿਰ ਉਹਨੂੰ ਵਾਹਿਗੁਰੂ ਅਕਾਲ ਪੁਰਖ ਦੇ ਪਿਆਰ ਵਿਚ ਜੋੜ ਦਿੰਦੀ ਹੈ। ਇਸ ਕਰਕੇ ਉਹ ਕੰਮ ਤਾਂ ਸਾਰਿਆਂ ਦੇ ਕਰਦਾ, ਸਤਿਗੁਰੂ ਕਹਿੰਦੇ ਪਾਲਣਾ ਸਾਰਿਆਂ ਦੀ ਕਰ ਰਿਹਾ ਹੈ, ਪਰ ਆਪਣੇ ਭਗਤ ਕਰੈ ਪ੍ਰਤਪਾਲਾ, ਸਭ ਜੀ ਤੇਰੇ ਦਿਆਲਾ। ਜੀ ਸਾਰੇ ਤੇਰੇ ਨੇ, ਪਰ ਜਿਹੜੇ ਤੇਰੇ ਨਿੱਜੀ ਤੌਰ ਤੇ ਪਿਆਰ ਵਿਚ ਜਿਉਂਦੇ ਨੇ ਉਨ੍ਹਾਂ ਦੀ ਤੂੰ ਪਾਲਣਾ ਕਰਨਾ ਹੈ। ਇਹ ਲਫ਼ਜ਼ ਗੁਰੂ ਅਰਜਨ ਦੇਵ ਜੀ ਦਾ ਹੈ। ਸਭ ਜੀ ਤੇਰੇ ਦਿਆਲਾ, ਜੀ ਸਾਰੇ ਤੇਰੇ ਨੇ, ਜਿਹੜੇ ਤੇਰੀ ਬੰਦਗੀ ਨਹੀਂ ਕਰਦੇ, ਜਿਹੜੇ ਤੇਰੇ ਨਾਲ ਨਹੀਂ ਜੁੜੇ, ਉਹ ਵੀ ਜੀਵ ਤੇਰੇ ਨੇ, ਪਰ ਆਪਣੇ ਭਗਤ ਕਰੈ ਪ੍ਰਤਪਾਲਾ, ਤੂੰ ਆਪਣੇ ਪਿਆਰਿਆਂ ਦੀ ਪਾਲਣਾ ਹੋਰ ਢੰਗ ਨਾਲ ਕਰਨਾ। ਜਿਵੇਂ ਇਕ ਮਨੁੱਖ ਆਪਣੇ ਪੁੱਤਰ ਦੀ ਪਾਲਣਾ ਹੋਰ ਢੰਗ ਨਾਲ ਕਰਦਾ ਹੈ, ਇਕ ਨੌਕਰ ਨੂੰ ਹੋਰ ਨਜ਼ਰ ਨਾਲ ਦੇਖਦਾ ਹੈ। ਸਤਿਗੁਰੂ ਕਹਿ ਰਹੇ ਨੇ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਐ। ਤੂੰ ਯਾਦ ਰੱਖ, ਤੈਨੂੰ ਉਦੋਂ ਵੀ ਉਹਨੇ ਪਾਲਣਾ ਕੀਤੀ ਜਦੋਂ ਤੇਰੇ ਸਰੀਰ ਦੇ ਕੋਈ ਅੰਗ ਕੰਮ ਨਹੀਂ ਸਨ ਕਰਦੇ, ਉਦੋਂ ਵੀ ਤੈਨੂੰ ਉਸਨੇ ਪਾਲਿਆ, ਤੇ ਹੁਣ ਤੂੰ ਕਿਸ ਚਿੰਤਾ ਵਿਚ ਪਿਆ ਹੈ ਜਿਹੜਾ ਉਥੇ ਤੇਰੀ ਪਾਲਣਾ ਕਰ ਸਕਦਾ ਜਿੱਥੇ ਕੋਈ ਪ੍ਰਬੰਧ ਨਹੀਂ ਸੀ। ਉਸ ਥਾਂ ਤੇ ਤੇਰੀ ਹਿਫਾਜ਼ਤ ਕੀਤੀ ਉਸ ਵਾਹਿਗੁਰੂ ਅਕਾਲ ਪੁਰਖ ਨੇ, ਔਰ ਕਾਹਦੇ ਨਾਲ ਕੀਤੀ? ਸਤਿਗੁਰਾਂ ਨੇ ਉਸ ਸ਼ਬਦ ਨੂੰ ਲਿਵ ਕਿਹਾ ਹੈ, ਤੇਰੀ ਲਿਵ ਉਹਦੇ ਨਾਮ ਵਿਚ ਜੁੜੀ ਹੋਈ ਸੀ। ਕਹਿਣ ਤੋਂ ਮੁਰਾਦ ਗੁਰੂ ਸਾਹਿਬ ਦਾ ਇਸ਼ਾਰਾ ਇਸ ਪੌੜੀ ਵਿਚ ਇਸ ਪਾਸੇ ਹੈ ਕਿ ਜਨਮ ਲੈਣ ਤੋਂ ਪਹਿਲਾਂ माता दे उदर विच तेरी पालना जिस चीज राही उन्हें कीती सी नाम ने तेनू बचा के रखिया जे हुण तू उस नाम नाल जुड़ जाए ते उसे तरह हुण भी तेरी पालना उसे तरह करे माता के उदर मैं प्रतिपाल करे सो क्यों मनो विसारी है उनू क्यों भुलाउना है जिन्हें तेरे उते इन्नी कृपा कीती तेरा शरीर बनाया किन्ना कुछ दे रहा है। गुरु अर्जन देव सचे पातशाह जी ने बड़े लंबे चौड़े विस्तार विच बचन कहे जे प्रसाद छत्ती अमृत खाहे तिस ठाकुर को रख मन माहे हुण इन्नी तरह दे स्वादिष्ट भोजन तेनू रब ने दिते ने ते तू उन्हां नू बड़े आनंद नाल छकना है ते कदी सोचिया भी ये दात उन्हें किन्नी वड्डी तेनू दिती हुई है तू इन्हां नू खा के बदफैली कर रहे है। गुरु ग्रंथ साहिब कहिंदे खाए खाए करें बदफैली जान विसु की वाड़ी जीओ ये खा के उन्हूं भुला दिता सिरजनहार नू। असी कई बारी कहांगे भई ये कोई बहुत वड्डी गल ने भी छत्ती प्रकार दे पदार्थ ये तां असी खुद तैयार करने आ। मैं इत्थे इक बेनती करनी चाहुंदा साडे मन विच ये ख्याल जरूर आएगा भई ये भोजन देने वाली कड़ी गल है दुकान तो मिल जाता है घर विच रसद पई हुई है ये तो कोई बहुता वड्डा गुण नहीं है। थोड़ा जा ख्याल करना कई बारी जीवन विच इस तरह की घटना वापरदी है वो भोजन मनुख दे सामने पिया हुंदा है पर मनुख उनू खा नहीं सकता। भोजन तो मनुख तैयार कर लेगा पर जेड़ी अंदर भुख लगती भोजन वास्ते वह किवें तैयार करेगा वह तो उस अकाल पुरख की देन है। यह कुदरती तौर पर ना जेड़ी चीज अपने आप साडे जीवन विच चल रही है उहदी सानू कोई कीमत नहीं। कदी देखना जीवन दे विच चार दिन मनुख बीमार हो जाए उहदी भुख खत्म हो जाए किसी बीमारी करके मनुख तरले लैंदा मेरी भुख वापस आ जाए इन्नी कीमती चीज है। बड़े बड़े अमीर लोग जिन्हां दे कोल माया दी कोई कमी नहीं जे उहदी भुख किसी कारण किसी बीमारी करके नष्ट हो जाए तो सारा कुछ सामने पिया हुंदा मनुख खा नहीं सकता किन्नी वड्डी दात पैदा कीती उहने शरीर दे अंदर। यह जीवन का आधार है जिहड़ी भुख लगनी है फिर एदे तो बिना उन्हें छोटी जी जुबान बनाई कि इन्हें भोजन छकना है ते की पता लगे एदे विच किन्ना नमक है किन्नियां मर्चा ने उन्हें इस जुबान दे वखरे वखरे सिरियां ते वखरे वखरे स्वाद पहचानन दी शक्ति पा दित्ती। आ खट रस शब्द वरत्या जांदा है ना भी छे तरह दे रस ने खट्टा मिठा कौड़ा फिका कसैला इस जुबान दे सारियां सिरियां ते कुछ केंद्र बिंदु ने जिन्हां तों किसे तों खट्टे दा पता लगदा किसे तों नमकीने दा पता लगदा किसे तों मिठे दा पता लगदा। कदी मनुख ने ख्याल कीता है भी उस अकाल पुरख वाहगुरु ने एक छोटी जी जुबान दे विच जिहड़ी मास दी बनी हुई है किन्नियां तरह वखरी तरह दे केंद्र बनाए हुए ने बंदे दी पालना करन वास्ते। ओ इहनू दसदे ने भी तू किन्ना कु लूण खा रहा है बड़िया बड़िया कीमती चीजा उस अकाल पुरख वाहगुरु ने साडे शरीर विच पैदा कीतिया ने। ध्यान देना जे किते साडे शरीर दे विच रब दर्द ना पांदा दर्द नाम की एक चीज है पीड़ा जिहड़ी है ते मनुख बहुत जल्दी संसार नू अलविदा कह के चला जांदा। किते चोट लगे किते अंदर बीमारी पैदा होवे उस वेले उन्हें अंदर दर्द रखी हुई है मनुख दे वो दर्द उन्हू सिग्नल देंदी इशारा देंदी कि तेरे शरीर विच किते गड़बड़ हो गई उहदा इलाज करना चाहिदा। पर इन्नी मोटी बुद्धि दी पकड़ विच इह गल्लां रब वल्लों दित्तियां दातां किवें आ सकदियां ने। इसलिए सतगुरां ने कहा वाहगुरु तों ओह मत मंग जिहदे नाल उहदे गुण दिस सकण नहीं ते नहीं समझ विच आउणगे। इह गल्लां बिलकुल फिक्कियां जदों तुसीं रब बारे कहोगे ते मनुख नूं नींद आउण लग जाएगी ये किवें दे गुण ने तां अपने आप सानू मिले होए। भाई दोदा शाह जिथे हुण करतारपुर वसिया ये पता किवें लगे भी उहदा दित्ता होया है किते पूरा गुरु मिले जिथे पाकिस्तान वाला करतारपुर गुरु साहिब ने सब तों पहला वसाया सी जदों सतगुरु इत्थे पहली बारी आए ਤੇ ਇਸ ਥਾਂ ਤੇ ਇਹ ਜਿਹੜੀ ਜ਼ਮੀਨ ਹੈ ਇੱਕ ਚੌਧਰੀ ਦੀ ਸੀ ਜਿਹਦਾ ਨਾਮ ਭਾਈ ਦੋਦਾ ਸ਼ਾਹ ਸੀ, ਜ਼ਿਮੀਦਾਰ ਸੀ ਬਹੁਤ ਵੱਡਾ। ਧਿਆਨ ਦੇਣਾ, ਸਤਿਗੁਰੂ ਕਹਿੰਦੇ ਰੇ ਨਰ ਉਥਾਰੇ ਦੱਬਿਆਂ ਦੱਬਿਓ ਸੁੱਤਿਆਂ ਗਏ ਵਿਹਾਏ। ਉਮਰ ਤੇ ਸਾਰੀ ਸੁੱਤੇ ਲੰਘ ਜਾਂਦੀ, ਮਨੁੱਖ ਪਤਾ ਨੀ ਕਿਹੜੀ ਦੁਨੀਆਂ ਵਿਚ ਜਿਉਂਦਾ ਰਹਿੰਦਾ। ਕਿਤੇ ਗੁਰੂ ਮਿਲੇ ਜਗਾ ਦੇ, ਹੋਸ਼ ਆ ਜਾਏ, ਉਹ ਅਕਲ ਅੰਦਰ ਜਾਗ ਪਏ ਜਿਹੜੀ ਇਨਸਾਨੀਅਤ ਵਾਲੀ ਅਕਲ ਹੈ। ਨਹੀਂ ਤੇ ਸਾਰੀ ਉਮਰ ਮਨੁੱਖ ਮਨ ਮੁਕਤਾਂ ਦੀਆਂ ਇਹ ਅਵਸਥਾਵਾਂ ਦੇ ਵਿਚ ਜਿੰਦਾ ਰਹਿੰਦਾ, ਸੁੱਤਿਆਂ ਹੀ ਜਨਮ ਲੈਂਦਾ, ਸੁੱਤਿਆਂ ਹੀ ਜਵਾਨ ਹੁੰਦਾ, ਸੁੱਤਿਆਂ ਹੀ ਮਰ ਜਾਂਦਾ ਹੈ, ਜਾਗ ਕਦੀ ਆਉਂਦੀ ਹੀ ਨਹੀਂ। ਕਿਤੇ ਪੂਰਾ ਗੁਰੂ ਮਿਲੇ ਤੇ ਫਿਰ ਜਾਗ ਆਵੇ। ਸਤਿਗੁਰੂ ਬੈਠੇ ਸਨ ਤੇ ਦੋਦਾ ਜ਼ਮੀਨ ਤੇ ਕੰਮ ਕਰ ਰਿਹਾ ਸੀ। ਇਸ ਦੋਦੇ ਦੀ ਘਰਵਾਲੀ ਦੋਦੋ ਰਾਣੀ ਜਿਸ ਨੂੰ ਕਿਹਾ ਗਿਆ, ਆਪਣੇ ਸਿਰ ਤੇ ਭੋਜਨ ਚੁੱਕ ਕੇ ਹੱਥ ਵਿਚ ਦੁੱਧ ਦਾ ਲੋਟਾ ਫੜ ਕੇ ਇਸ ਦੋਦੇ ਸ਼ਾਹ ਵਾਸਤੇ ਭੋਜਨ ਲੈ ਕੇ ਪੁਰਾਣੇ ਸਮੇਂ ਅਨੁਸਾਰ ਜ਼ਮੀਨ ਵੱਲ ਲੈ ਕੇ ਜਾ ਰਹੀ ਸੀ। ਰਾਹ ਵਿਚ ਸਤਿਗੁਰੂ ਬੈਠੇ ਸਨ, ਉਥੇ ਕੀਰਤਨ ਹੋ ਰਿਹਾ ਸੀ। ਅੱਜ ਤੱਕ ਕਦੀ ਇਸ ਤਰ੍ਹਾਂ ਦਾ ਕੀਰਤਨ ਨਹੀਂ ਸੀ ਸਰਵਣ ਕੀਤਾ, ਮਨ ਨੂੰ ਖਿੱਚ ਪਈ, ਉਥੇ ਚਲੀ ਗਈ। ਉਸ ਥਾਂ ਤੇ ਥੋੜਾ ਚਿਰ ਬੈਠ ਕੇ ਕੀਰਤਨ ਸਰਵਣ ਕੀਤਾ, ਸਤਿਗੁਰਾਂ ਨੂੰ ਨਮਸਕਾਰ ਕੀਤੀ, ਹੋਰ ਵੀ ਉਥੇ ਗੁਰਸਿੱਖ ਕੋਲ ਸਨ। ਇਹਨੇ ਯਾਚਨਾ ਕੀਤੀ, ਇਹਨੇ ਪ੍ਰਾਰਥਨਾ ਕੀਤੀ, ਕਿਰਪਾ ਕਰੋ, ਤੁਸੀਂ ਮੇਰਾ ਭੋਜਨ ਸਵੀਕਾਰ ਕਰੋ। ਸਤਿਗੁਰਾਂ ਨੇ ਕਿਹਾ ਕਿਹਦੇ ਵਾਸਤੇ ਲੈ ਕੇ ਆਈ? ਕਹਿਣ ਲੱਗੀ ਭਾਈ ਦੋਦਾ ਜਿਹੜਾ ਦੂਰ ਕੰਮ ਕਰ ਰਿਹਾ ਸੀ ਉਧਰ ਇਸ਼ਾਰਾ ਕੀਤਾ, ਸਾਡੀ ਇਹ ਜ਼ਮੀਨ ਹੈ, ਮੈਂ ਪ੍ਰਸ਼ਾਦਾ ਲੈ ਕੇ ਆਈ ਹਾਂ। ਸਤਿਗੁਰਾਂ ਨੇ ਕਿਹਾ ਪਹਿਲਾਂ ਉਹਨੂੰ ਬੁਲਾ, ਪਹਿਲਾਂ ਉਹਨੂੰ ਸ਼ਿਕਾਜ ਦੇ ਵਾਸਤੇ ਲੈ ਕੇ ਆਈ। ਭਾਈ ਦੋਦੇ ਨੂੰ ਬੁਲਾਇਆ ਗਿਆ, ਉਹਨੇ ਆ ਕੇ ਵੇਖਿਆ ਕੋਈ ਫਕੀਰ ਚੰਗੇ ਲੱਗਦੇ ਨੇ, ਜਾਣਦਾ ਨਹੀਂ ਸੀ, ਆਮ ਫਕੀਰ ਸਮਝਿਆ। ਸਤਿਗੁਰਾਂ ਦੇ ਸਾਹਮਣੇ ਉਹਨੇ ਦੁੱਧ ਰੱਖਿਆ ਭਰ ਕੇ ਕਟੋਰਾ ਤੇ ਬੇਨਤੀ ਕੀਤੀ ਕਿ ਫਕੀਰ ਸਾਈਂ ਇਹਨੂੰ ਛਕੋ, ਦੁੱਧ ਲੈ ਕੇ ਆਇਆ, ਪ੍ਰਵਾਨ ਕਰੋ, ਤੁਸੀਂ ਸਾਡੀ ਜ਼ਮੀਨ ਵਿਚ ਸਾਡੇ ਖੇਤ ਵਿਚ ਆਇਓ। ਸਤਿਗੁਰਾਂ ਨੇ ਵੇਖਿਆ ਜਿਹੜਾ ਦੁੱਧ ਦੇ ਰਿਹਾ ਹੈ ਇਸ ਦੁੱਧ ਦੇ ਵਿਚ ਕਿਸੇ ਹੰਕਾਰ ਦੀ ਬਦਬੂ ਹੈ, ਇਹਦੇ ਵਿਚ ਮੈਂ ਪਾਣੇ ਕਿ ਮੈਂ ਚਲਾ ਰਿਹਾ ਸਾਰਾ ਕੁਝ। ਸਤਿਗੁਰਾਂ ਨੇ ਪੁੱਛਿਆ ਭਾਈ ਇਹ ਦੁੱਧ ਕਿਹਦਾ ਜਿਹੜਾ ਤੂੰ ਸਾਡੇ ਅੱਗੇ ਰੱਖਿਆ? ਕਹਿਣ ਲੱਗਾ ਜੀ ਦੁੱਧ ਸਾਡਾ ਹੈ, ਸਾਡੇ ਘਰੋਂ ਆਇਆ। ਸਾਹਿਬ ਕਹਿਣ ਲੱਗੇ ਤੇਰਾ ਦੁੱਧ ਨਹੀਂ ਭਾਈ, ਇਹ ਕਰਤਾਰ ਦਾ ਦੁੱਧ ਹੈ, ਕਿਸੇ ਨੇ ਬਣਾਇਆ ਹੈ ਇਹ ਕਰਤਾਰ, ਕਿਉਂਕਿ ਗੁਰੂ ਨਾਨਕ ਸਾਹਿਬ ਆਮ ਤੌਰ ਤੇ ਕਰਤਾਰ ਸ਼ਬਦ ਵਰਤਿਆ ਕਰਦੇ ਸਨ, ਸਤ ਕਰਤਾਰ। ਕਹਿਣ ਲੱਗਾ ਮਹਾਰਾਜ ਅਸੀਂ ਕਿਸੇ ਕਰਤਾਰ ਨੂੰ ਨਹੀਂ ਜਾਣਦੇ, ਸਾਨੂੰ ਇਹ ਪਤਾ ਹੈ ਵੀ ਸਾਡੇ ਘਰ ਜਿਹੜੀਆਂ ਮੱਝਾਂ ਨੇ ਇਹ ਉਹਨਾਂ ਦਾ ਦੁੱਧ ਹੈ। ਸਤਿਗੁਰਾਂ ਨੇ ਕਿਹਾ ਮੱਝਾਂ ਕਿਵੇਂ ਦੁੱਧ ਦਿੰਦੀਆਂ ਨੇ? ਕਹਿਣ ਲੱਗਾ ਅਸੀਂ ਉਹਨਾਂ ਨੂੰ ਪੱਠੇ ਪਾਉਂਦੇ ਆ, ਉਹਨਾਂ ਦੀ ਪਾਲਣਾ ਕਰਦੇ ਆ, ਉਹ ਘਾਹ ਕਿੱਥੋਂ ਲੈਂਦਾ? ਕਹਿਣ ਲੱਗਾ ਸਾਡੇ ਖੇਤ ਨੇ, ਇਹਨਾਂ ਵਿਚੋਂ ਚਾਰਾ ਲੈ ਕੇ ਜਾਈਦਾ। ਹੁਣ ਸਹਿਜੇ ਸਹਿਜੇ ਸਤਿਗੁਰਾਂ ਨੇ ਉਸ ਰਾਹ ਤੇ ਤੋਰ ਲਿਆ ਜਿੱਥੇ ਜਾ ਕੇ ਬੰਦੇ ਨੂੰ ਹੋਸ਼ ਆਉਂਦੀ ਹੈ, ਪਤਾ ਲੱਗਦਾ ਵੀ ਜੀਵਨ ਕੀ ਹੈ। ਕਹਿਣ ਲੱਗਾ ਜੀ ਖੇਤ ਸਾਡੇ ਨੇ। ਸਤਿਗੁਰਾਂ ਨੇ ਕਿਹਾ ਦੋਦਿਆ ਤੇਰੇ ਤੋਂ ਪਹਿਲਾਂ ਇਹ ਖੇਤ ਕਿਤੇ ਸਨ? ਜਦੋਂ ਤੂੰ ਜਨਮ ਨਹੀਂ ਸੀ ਲਿਆ, ਜਦੋਂ ਤੂੰ ਅਜੇ ਇਸ ਦੁਨੀਆਂ ਵਿਚ ਨਹੀਂ ਸੀ ਆਇਆ, ਇਹ ਖੇਤ ਉਦੋਂ ਕਿਤੇ ਸਨ? ਫਿਰ ਉਹਨੇ ਆਪਣੇ ਪਿਤਾ ਦਾ ਨਾਮ ਲਿਆ, ਸਤਿਗੁਰੂ ਹੋਰ ਪਿੱਛੇ ਚਲੇ ਗਏ। ਉਹਦੇ ਤੋਂ ਪਹਿਲਾਂ ਜਦੋਂ ਤੇਰਾ ਪਿਤਾ ਵੀ ਇਸ ਦੁਨੀਆਂ ਵਿਚ ਨਹੀਂ ਸੀ ਆਇਆ, ਉਦੋਂ ਇਹ ਖੇਤ ਕਿਹਦੇ ਸਨ? ਕਹਿਣ ਲੱਗਾ ਮਹਾਰਾਜ ਉਦੋਂ ਦਾਦੇ ਦਾ ਨਾਮ। ਇਸ ਤਰ੍ਹਾਂ ਪਿੱਛੇ ਤੁਰਦਾ ਗਿਆ, ਹੁਣ 6 ਕੁ ਪੀੜੀਆਂ ਤੱਕ ਨਾਂ ਆਉਂਦੇ ਸਨ, ਉਹਦੇ ਤੋਂ ਅੱਗੇ ਤੇ ਨਾਮ ਵੀ ਨਹੀਂ ਆਉਂਦੇ। ਕਿਨੂੰ ਕੌਣ ਜਾਣਦਾ ਹੈ, ਅਸੀਂ ਕਿਨੂੰ ਜਾਣਦੇ ਹਾਂ? ਜ਼ਿਆਦਾ ਤੋਂ ਜ਼ਿਆਦਾ ਅੱਜ ਕੱਲ ਤੇ 3 ਪੀੜੀਆਂ ਤੋਂ ਅੱਗੇ ਕੋਈ ਨਹੀਂ ਜਾਂਦਾ, ਜ਼ਿਆਦਾ ਕਰੇਗਾ ਕਿਸੇ ਨੂੰ 5-6। ਇਹਦੇ ਤੋਂ ਪਿੱਛੇ ਸਾਨੂੰ ਕੋਈ ਪਤਾ ਨਹੀਂ ਸਾਡਾ ਵੱਡਾ ਵਡੇਰਾ ਕੌਣ ਹੈ, ਇੱਥੇ ਕੌਣ ਕਿਸੇ ਨੂੰ ਪੁੱਛਦਾ ਹੈ, ਕੌਣ ਜਾਣਦਾ ਹੈ? 5-6 ਪੀੜੀਆਂ ਤੱਕ ਵਿਚਾਰਾ ਗਿਆ, ਕਿਸੇ ਤਰ੍ਹਾਂ ਹੱਥ ਪੈਰ ਮਾਰ ਕੇ ਨਾਂ ਲੈਂਦਾ ਰਿਹਾ। ਜਦੋਂ ਸਤਵੀਂ ਅੱਠਵੀਂ ਥਾਂ ਆਈ ਨਾ ਤੇ ਸਤਿਗੁਰਾਂ ਨੇ ਪੁੱਛਿਆ ਵੀ ਦੋਦਿਆ ਹੁਣ ਦੱਸ ਉਦੋਂ ਇਹ ਖੇਤ ਕਿਹਦੇ ਸਨ ਜਦੋਂ ਤੇਰੀ ਅੱਠਵੀਂ ਪੀੜ੍ਹੀ ਚੱਲ ਰਹੀ ਸੀ ਨਾਂ ਲੈ ਉਹਦਾ ਤੇ ਫਿਰ ਇਹਦੇ ਮੂੰਹ ਚੋਂ ਸੁਭਾਵਕ ਗੱਲ ਨਿਕਲੀ ਕਹਿਣ ਲੱਗਾ ਸਤਿਗੁਰੂ ਫਿਰ ਉਸ ਕਰਤਾਰ ਦੇ ਹੋਣੇ ਨੇ ਜਿਹੜਾ ਤੁਸੀਂ ਪਹਿਲਾਂ ਕਿਹਾ ਸੀ ਨਾ ਵੀ ਸਾਰਾ ਕੁਝ ਕਰਤਾਰ ਦਾ ਇਹ ਫਿਰ ਉਹ ਹੀ ਹੋਏਗਾ ਮੇਰੇ ਵੱਸ ਦੀ ਗੱਲ ਨਹੀਂ ਮੈਂ ਨਹੀਂ ਦੱਸ ਸਕਦਾ ਇਹ ਸਭ ਕੁਝ ਕਰਤਾਰ ਦਾ ਹੈ ਸਾਹਿਬ ਕਹਿਣ ਲੱਗੇ ਜੇ ਪਹਿਲਾਂ ਹੀ ਕਹਿ ਦਿੰਦਾ ਤੇ ਅਸੀਂ ਤੈਨੂੰ ਪੁੱਛਣਾ ਹੀ ਨਹੀਂ ਸੀ ਦੁੱਧ ਪਹਿਲੀ ਵਾਰੀ ਪੀ ਲੈਣਾ ਸੀ ਬਸ ਬਿਮਾਰੀ ਹੀ ਇਹ ਹੈ ਮਨੁੱਖ ਦੇ ਅੰਦਰ ਕਿ ਉਹ ਇਸ ਗੱਲ ਨੂੰ ਨਹੀਂ ਮੰਨਦਾ ਉਹ ਆਪਣੇ ਜੀਵਨ ਨੂੰ ਆਪ ਚਲਾਉਣ ਦਾ ਦਾਅਵਾ ਕਰ ਰਿਹਾ ਹੈ ਸਤਿਗੁਰੂ ਕਹਿੰਦੇ ਜਿਨ੍ਹੇ ਤੈਨੂੰ ਕਈ ਹਾਲਾਤਾਂ ਦੇ ਵਿੱਚੋਂ ਰੱਖਿਆ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤੇ ਮੈਂ ਬੇਨਤੀ ਕਰ ਰਿਹਾ ਸਾਂ ਭੋਜਨ ਤੇ ਮਨੁੱਖ ਕਿਤਿਓਂ ਖਰੀਦ ਲਏਗਾ ਜੇ ਸਰੀਰ ਦੇ ਵਿੱਚ ਰੱਬ ਭੁੱਖ ਨਾ ਪਾਏ ਤਾਂ ਉਹਨੂੰ ਖਾਣ ਦਾ ਆਨੰਦ ਉਹਨੂੰ ਪਚਾਉਣ ਦਾ ਆਨੰਦ ਕਿਵੇਂ ਆਏਗਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਦਾਤਾਂ ਜਿਹੜੀਆਂ ਸਾਡੇ ਨਿੰਦਰਾ ਵਿਚ ਰਹਿਣ ਕਰਕੇ ਸੁੱਤੇ ਰਹਿਣ ਕਰਕੇ ਸਾਨੂੰ ਦਿਸਦੀਆਂ ਨਹੀਂ ਤੇ ਗੁਰੂ ਕੋਲ ਆਉਣ ਦਾ ਮਤਲਬ ਇਹ ਸਾਡਾ ਮਨ ਜਾਗ ਪਏ ਹੈਰਾਨੀ ਵਿਚ ਚਲਾ ਜਾਏ ਆਨੰਦ ਵਿਚ ਚਲਾ ਜਾਏ ਫਿਰ ਉਹ ਖੁਸ਼ੀ ਵਿਚ ਜਾਏਗਾ ਫਿਰ ਉਹਦੇ ਵਿਚ ਪ੍ਰੇਮ ਪੈਦਾ ਹੋਏਗਾ ਫਿਰ ਉਹਨੂੰ ਜ਼ਿੰਦਗੀ ਦੀ ਸਮਝ ਆਏਗੀ ਜੀਵਨ ਕੀ ਹੈ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਬੜੇ ਸੋਹਣੇ ਮਕਾਨ ਦਿੱਤੇ ਨੇ ਰੱਬ ਨੇ ਕਿਰਪਾ ਕੀਤੀ ਹੈ ਔਰ ਉਹਦੇ ਵਿਚ ਤੂੰ ਬੜੇ ਆਰਾਮ ਨਾਲ ਰਹਿ ਰਿਹਾ ਹੈ ਦੁਨੀਆਂ ਦੀ ਹਰ ਇਕ ਚੀਜ਼ ਨੂੰ ਵਰਤ ਕੇ ਬੰਦਾ ਰੱਬ ਨੂੰ ਯਾਦ ਕਰ ਸਕਦਾ ਦੁਨੀਆਂ ਦੀ ਹਰ ਇਕ ਚੀਜ਼ ਨੂੰ ਵਰਤ ਕੇ ਬੰਦਾ ਰੱਬ ਨੂੰ ਭੁਲਾ ਵੀ ਸਕਦਾ ਹੈ ਇਹ ਪਦਾਰਥਾਂ ਕਰਕੇ ਨਹੀਂ ਗੁਰਬਾਣੀ ਦੇ ਵਿਚ ਪਦਾਰਥਾਂ ਦੇ ਸੰਸਾਰ ਦੀਆਂ ਚੀਜ਼ਾਂ ਦੇ ਖਿਲਾਫ਼ ਵਿਚਾਰ ਜ਼ਿਆਦਾ ਤਾਂ ਮਿਲਦੇ ਨੇ ਕਿਉਂਕਿ ਬੰਦਾ ਤਕਰੀਬਨ 95-96% ਮਨੁੱਖ ਇਸ ਤਰ੍ਹਾਂ ਦੇ ਨੇ ਜਿਹੜੇ ਪਦਾਰਥ ਜ਼ਿਆਦਾ ਆਉਣ ਦੇ ਨਾਲ ਰੱਬ ਨੂੰ ਯਾਦ ਕਰ ਲੈਣ ਇਹ ਹੋ ਹੀ ਨਹੀਂ ਸਕਦਾ ਇਸ ਕਰਕੇ ਗੁਰੂ ਸਾਹਿਬ ਨੇ ਜ਼ਿਆਦਾ ਜ਼ੋਰ ਦਿੱਤਾ ਇਹਦੇ ਉੱਤੇ ਕਿ ਪਦਾਰਥਵਾਦੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ ਕਿਉਂ ਸੰਭਾਵਨਾ ਹੀ ਨਹੀਂ ਹੈ ਸੁਣਨ ਦੀ ਦੌੜ ਭੱਜ ਇੰਨੀ ਹੈ ਮਨ ਵਿਚ ਹੰਕਾਰ ਹੀ ਇੰਨਾ ਹੈ ਉਹ ਕਿਵੇਂ ਮੰਨੇਗਾ ਮੇਰੀ ਕੋਈ ਪਾਲਣਾ ਕਰ ਰਿਹਾ ਮਾਇਆ ਦੀ ਕੋਈ ਕਮੀ ਨਹੀਂ ਪਦਾਰਥਾਂ ਦੀ ਕੋਈ ਕਮੀ ਨਹੀਂ ਸਭ ਕੁਝ ਵਾਧੂ ਪਿਆ ਹੋਇਆ ਤੇ ਇਸ ਹਾਲਤ ਦੇ ਹੁੰਦਿਆਂ ਕਿਵੇਂ ਮਨ ਮੰਨੇ ਕਿ ਮੇਰੀ ਪਾਲਣਾ ਕੋਈ ਕਰ ਰਿਹਾ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਕਰਕੇ ਗੁਰੂ ਸਾਹਿਬ ਨੇ ਇਹ ਕਿਹਾ ਕਿ ਇਹ ਰਸ ਛਾੜ ਤਾਂ ਉਹ ਰਸ ਆਵਾ ਇਹ ਕੁਦਰਤੀ ਤੌਰ ਤੇ ਹੈ ਕਿ ਗੁਰੂ ਨੂੰ ਅਮੀਰ ਨਿਵਾਜ ਨਹੀਂ ਕਿਹਾ ਗਿਆ ਗਰੀਬ ਨਿਵਾਜ ਕਿਹਾ ਗਿਆ ਉਹਦਾ ਕਾਰਨ ਕੀ ਮਨੁੱਖ ਕੁਦਰਤੀ ਤੌਰ ਤੇ ਜਦੋਂ ਗਰੀਬੀ ਵਿਚ ਜਾਂਦਾ ਹੈ ਭਾਵੇਂ ਉਹ ਨਾਮ ਹੀ ਮੰਨਣਾ ਚਾਹੇ ਤਾਂ ਵੀ ਉਹਨੂੰ ਮੰਨਣਾ ਪੈਂਦਾ ਹੈ ਜਦੋਂ ਗਰੀਬੀ ਵਾਪਰਦੀ ਹੈ ਜਦੋਂ ਮਨੁੱਖ ਕਿਸੇ ਮੁਸੀਬਤ ਵਿਚ ਫਸ ਜਾਂਦਾ ਹੈ ਕਿਸੇ ਦੁੱਖ ਵਿਚ ਫਸਦਾ ਹੈ ਉਦੋਂ ਤਾਂ ਆਪਣੇ ਆਪ ਕਹੇਗਾ ਕਿ ਰੱਬ ਮੇਰੀ ਪਾਲਣਾ ਕਰੇਗਾ ਮੇਰੇ ਤੇ ਕਿਰਪਾ ਕਰੇਗਾ ਪਰ ਜੇ ਉਹਦਾ ਸਭ ਕੁਝ ਚੱਲ ਰਿਹਾ ਉਹ ਕਿਵੇਂ ਮੰਨੇਗਾ ਇਸ ਚੀਜ਼ ਨੂੰ ਇਸ ਲਈ ਇਸ ਬਿਰਤੀ ਨੂੰ ਜਗਾਉਣ ਵਾਸਤੇ ਸਤਿਗੁਰਾਂ ਨੇ ਕਈ ਚੀਜ਼ਾਂ ਦੇ ਉਦਾਹਰਣ ਦਿੱਤੇ ਕਿ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਇਹ ਸਾਰੀਆਂ ਚੀਜ਼ਾਂ ਉਹਦੇ ਵੱਲੋਂ ਤੈਨੂੰ ਦਿੱਤੀਆਂ ਗਈਆਂ ਨੇ ਪਰ ਇਹਨਾਂ ਦੀ ਸਮਝ ਕਿਵੇਂ ਆਵੇ ਜਿੰਨਾ ਚਿਰ ਕੋਲ ਨੇ ਆਪਣੇ ਆਪ ਮਿਲ ਗਈਆਂ ਬੇਸ਼ਰਤ ਬਿਨਾਂ ਕੁਝ ਕਰਨ ਤੋਂ ਉਨਾ ਚਿਰ ਇਹਨਾਂ ਦੀ ਸਮਝ ਨਹੀਂ ਆਏਗੀ ਸ਼ੇਖ ਸੈਦੀ ਸਫ਼ਰ ਕਰ ਰਿਹਾ ਸੀ ਉਹਨੇ ਇਕ ਬੜੀ ਅਜੀਬ ਘਟਨਾ ਤੱਕੀ ਆਪਣੇ ਰਸਤੇ ਦੇ ਵਿਚ ਇਕ ਗਰੀਬ ਆਦਮੀ ਕਿਤੇ ਹਜ ਤੇ ਜਾ ਰਿਹਾ ਸੀ ਅਰਬ ਦੇਸ਼ ਦੇ ਅੰਦਰ ਔਰ ਉਸ ਮਸੀਤ ਵੱਲ ਜਾਂਦਿਆਂ ਰਸਤਾ ਕੱਚਾ ਸੀ ਬੜੀ ਰੇਤ ਉਪਰੋਂ ਧੁੱਪ ਪੈ ਰਹੀ ਸੀ ਗਰਮੀ ਸੀ ਉਹ ਜਿਹੜਾ ਯਾਤਰੀ ਏ ਉਹ ਤੁਰਦਿਆਂ ਤੁਰਦਿਆਂ ਇੰਨੀ ਗਰਮੀ ਇੰਨੀ ਤਪਸ਼ ਉਹਦੇ ਕੱਪੜੇ ਵੀ ਪੁਰਾਣੇ ਸਨ ਉਹਦੀ ਜੁੱਤੀ ਵੀ ਪੁਰਾਣੀ ਸੀ ਤੁਰਦਿਆਂ ਤੁਰਦਿਆਂ ਉਹਦੀ ਜੁੱਤੀ ਟੁੱਟ ਗਈ ਉਹਦੇ ਪੈਰਾਂ ਵਿੱਚੋਂ ਨਿਕਲ ਗਈ ਰੇਤ ਬੜੀ ਗਰਮ ਸੀ ਉਹਦੇ ਪੈਰਾਂ ਨੂੰ ਸਾੜਨ ਲੱਗ ਪਈ ਬੜੀ ਮੁਸ਼ਕਲ ਦੇ ਨਾਲ ਉਹ ਸਫ਼ਰ ਕਰ ਰਿਹਾ ਸੀ ਉਹਦੇ ਬਿਲਕੁਲ ਕੋਲੋਂ ਪਿੱਛੋਂ ਆ ਰਿਹਾ ਇੱਕ ਘੋੜ ਸਵਾਰ ਉਹਦੇ ਕੋਲੋਂ ਲੰਘਿਆ ਜਿਹੜਾ ਘੋੜੇ ਤੇ ਸਵਾਰ ਸੀ ਔਰ ਉਹਦੇ ਪੈਰਾਂ ਦੇ ਵਿਚ ਜੁੱਤੀ ਵੀ ਬੜੀ ਸੋਹਣੀ ਤੇ ਨਵੀਂ ਪਾਈ ਹੋਈ ਸੀ ਤੇ ਉਹ ਜਿਹੜਾ ਯਾਤਰੀ ਜਾ ਰਿਹਾ ਸੀ ਕੁਦਰਤੀ ਤੌਰ ਤੇ ਉਹਦੇ ਮਨ ਵਿਚ ਵਿਚਾਰ ਆਇਆ ਵੀ ਹੇ ਖੁਦਾ ਤੇਰਾ ਕਿਵੇਂ ਦਾ ਨਿਆਂ ਹੈ। ਇੱਕ ਪਾਸੇ ਮੈਂ ਤੁਰ ਰਿਹਾ ਵਾਂ, ਪੈਦਲ ਹਾਂ, ਮੇਰੇ ਕੋਲ ਜੁੱਤੀ ਵੀ ਨਹੀਂ। ਇੱਕ ਆਦਮੀ ਤੂੰ ਘੋੜੇ ਤੇ ਚੜਾਇਆ ਹੋਇਆ, ਉਹਦੇ ਪੈਰਾਂ ਵਿਚ ਨਾਲ ਜੁੱਤੀ ਵੀ ਪਾਈ ਹੋਈ ਹੈ। ਇਹ ਤੇਰਾ ਕਿਵੇਂ ਦਾ ਨਿਆਮ ਹੈ, ਕਿਵੇਂ ਦਾ ਹੈ ਸਭ ਕੁਝ। ਇਹ ਖਿਆਲ ਕਰਦਿਆਂ ਕਰਾਂਦਿਆਂ ਉਸ ਮਸੀਤ ਤੱਕ ਚਲਾ ਗਿਆ ਜਿੱਥੇ ਹੱਜ ਕਰਨ ਵਾਸਤੇ ਗਿਆ ਸੀ। ਬੇਨਤੀ ਇਹ ਕਰ ਰਿਹਾ ਕਿ ਜਿੰਨਾ ਚਿਰ ਮਨੁੱਖ ਆਪਣੇ ਤੋਂ ਵੱਡੇ ਨੂੰ ਵੇਖੇਗਾ ਰੱਬ ਦਾ ਸ਼ੁਕਰ ਨਹੀਂ ਕਰ ਸਕੇਗਾ। ਉਹਨਾਂ ਚਿਰ ਉਹ ਕਦੀ ਸ਼ੁਕਰਾ ਸਬਰ ਵਾਲਾ ਸੁਭਾਅ, ਸੰਤੋਖ ਵਾਲਾ, ਸ਼ੁਕਰ ਕਰਨ ਵਾਲਾ ਸੁਭਾਅ ਉਹਦੇ ਜੀਵਨ ਵਿਚ ਕਦੀ ਪੈਦਾ ਨਹੀਂ ਹੋਏਗਾ। ਇਹਨਾਂ ਖਿਆਲਾਂ ਦੇ ਵਿਚ ਅੰਦਰ ਉਹਦਾ ਕੱਢਦਾ ਸੀ ਤੇ ਜਿਸ ਮਸੀਤ ਵਿਚ ਉਹਨੇ ਜਾਣਾ ਸੀ, ਇਹ ਸੋਚਦਿਆਂ ਸੋਚਦਿਆਂ ਉਹਦੇ ਦਰਵਾਜ਼ੇ ਅੱਗੇ ਗਿਆ। ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਸਾਹਮਣੇ ਇਕ ਵਿਅਕਤੀ ਜਿਹਦੀਆਂ ਦੋਵੇਂ ਲੱਤਾਂ ਨਹੀਂ ਸੀ ਕੰਮ ਕਰਦੀਆਂ, ਉਹ ਹੱਥ ਪਰਨੇ ਰਿੜ ਕੇ ਉਸ ਮਸੀਤ ਦੇ ਦਰਵਾਜ਼ੇ ਤੇ ਆਇਆ। ਇਧਰੋਂ ਇਹ ਵੀ ਪਹੁੰਚ ਗਿਆ ਜਿਹੜਾ ਜੁੱਤੀ ਦੇ ਉਲਾਮੇ ਦੇ ਰਿਹਾ ਸੀ। ਜਦੋਂ ਉਹ ਵਿਅਕਤੀ ਜਿਹਦਾ ਪੈਰ, ਜਿਹਦੀਆਂ ਲੱਤਾਂ ਕੰਮ ਨਹੀਂ ਸੀ ਕਰ ਰਹੀਆਂ, ਉਹ ਹੱਥਾਂ ਪਰਨੇ ਤੁਰ ਕੇ ਆਇਆ, ਰਿੜ ਕੇ ਆਇਆ, ਤੇ ਉਹਨੇ ਉਸ ਖੁਦਾ ਦੇ ਘਰ ਦੀ ਜਿਹੜੀ ਪੌੜੀ ਸੀ ਉਹਦੇ ਉੱਤੇ ਹੱਥ ਰੱਖ ਕੇ ਨਾਲੇ ਮੱਥਾ ਟੇਕਿਆ ਤੇ ਨਾਲ ਇਹ ਚਾਰ ਲਫ਼ਜ਼ ਕਹਿ, ਐ ਖੁਦਾ ਤੇਰਾ ਬਹੁਤ ਧੰਨਵਾਦ, ਤੂੰ ਮੈਨੂੰ ਦੋ ਬਾਹਾਂ ਦਿੱਤੀਆਂ ਨੇ ਜਿਨ੍ਹਾਂ ਦੇ ਸਹਾਰੇ ਮੈਂ ਤੇਰੇ ਘਰ ਤੱਕ ਆ ਗਿਆ। ਲੱਤਾਂ ਦੀ ਉਹਨੇ ਗੱਲ ਹੀ ਨਹੀਂ ਕੀਤੀ, ਲੱਤਾਂ ਤਾਂ ਖਰਾਬ ਸਨ, ਕੰਮ ਨਹੀਂ ਸੀ ਕਰਦੀਆਂ। ਉਹਨੇ ਪੈਰਾਂ ਦੀ ਤੇ ਲੱਤਾਂ ਦੀ ਗੱਲ ਹੀ ਨਹੀਂ ਕੀਤੀ, ਉਹਨੇ ਹੱਥਾਂ ਦੀ ਗੱਲ ਕੀਤੀ ਜਿਹੜੇ ਬਚੇ ਹੋਏ ਸਨ, ਜੋ ਕੋਲ ਸਨ, ਜੋ ਨਹੀਂ ਸਨ ਉਹਦੇ ਬਾਰੇ ਨਹੀਂ ਕਿਹਾ। ਉਹਦੇ ਚਰਨਾਂ ਤੇ ਡਿੱਗ ਪਿਆ, ਉਹਨੂੰ ਸਮਝ ਆ ਗਈ, ਤੂੰ ਤੇ ਜੁੱਤੀ ਬਾਰੇ ਕਹਿ ਰਿਹਾ ਸੀ, ਅਸਲ ਵਿਚ ਤਾਂ ਸੰਤੀ ਇਹ ਹੈ ਜਿਹਦੇ ਕੋਲ ਜਿਹੜਾ ਨਹੀਂ ਉਹ ਨਹੀਂ ਕਹਿ ਰਿਹਾ ਰੱਬ ਨੂੰ, ਜੋ ਹੈ ਉਹਦੀ ਯਾਚਨਾ ਕਰ ਰਿਹਾ, ਉਹਦੀ ਅਰਦਾਸ ਕਰ ਰਿਹਾ। ਅਰਦਾਸ ਦੇ ਪੂਰੇ ਪੂਰੇ ਅਰਥ ਹੀ ਇਹ ਨੇ। ਸਾਡੀਆਂ ਅਰਦਾਸਾਂ ਸਿਰਫ ਉਹਨਾਂ ਚੀਜ਼ਾਂ ਨਾਲ ਭਰੀਆਂ ਹੋਈਆਂ ਨੇ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹਨ। ਸਾਰੀ ਅਰਦਾਸ ਉਹਦੀ ਹੁੰਦੀ ਹੈ, ਜੋ ਸਾਡੇ ਕੋਲ ਨਹੀਂ ਉਹਦੇ ਬਾਰੇ ਅਰਦਾਸ ਚੱਲਦੀ ਹੈ। ਔਰ ਇਹ ਅਰਦਾਸ ਫਿਰ ਅੰਦਰ ਨੂੰ ਸਕੂਨ ਨਹੀਂ ਦਿੰਦੀ, ਟਿਕਾ ਨਹੀਂ ਆਉਂਦਾ, ਸ਼ਾਂਤੀ ਨਹੀਂ ਆਉਂਦੀ। ਕਦੀ ਇੱਕ ਮਹੀਨਾ ਸਿਰਫ ਉਹਨਾਂ ਚੀਜ਼ਾਂ ਦੀ ਅਰਦਾਸ ਕਰਨੀ ਜੋ ਹੈ, ਇੱਕ ਮਹੀਨਾ ਕਰਕੇ ਦੇਖ ਲੈਣਾ, ਜੋ ਕੋਲ ਹੈਣ ਉਹਨਾਂ ਬਾਰੇ ਕਹਿਣਾ ਸਿਰਫ, ਜਿਵੇਂ ਉਸ ਵਿਅਕਤੀ ਨੇ ਕਿਹਾ ਤੂੰ ਦੋ ਬਾਹਾਂ ਦਿੱਤੀਆਂ ਨੇ। ਫਿਰ ਇੱਕ ਜਪਜੀ ਸਾਹਿਬ ਕਿੰਨੇ ਜਪਜੀ ਸਾਹਿਬ ਦਾ ਫਲ ਦੇਵੇਗਾ, ਬਹੁਤ ਲੰਬਾ ਹੋ ਜਾਏਗਾ, ਬੜਾ ਧਰਮ ਦਾ ਵਜਨ ਵਧੇਗਾ, ਦਿਨਾਂ ਦੇ ਵਿਚ ਪਲਟਾ ਆ ਸਕਦਾ ਹੈ। ਇਹ ਚੀਜ਼ਾਂ ਬੁਨਿਆਦੀ ਜਿਹੜੀਆਂ ਗੁਰੂ ਸਾਹਿਬ ਨੇ ਦੱਸੀਆਂ ਉਹ ਭੁਲਾ ਕੇ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਅਧੂਰਾ ਰਹਿ ਜਾਂਦਾ, ਵਿੱਚ ਹੀ ਟੁੱਟ ਜਾਂਦਾ ਹੈ। ਇਸ ਕਰਕੇ ਅਰਦਾਸ, ਹੁਣ ਅਸੀਂ ਕਿਵੇਂ ਅਰਦਾਸ ਕਰਾਂਗੇ, ਜਿਵੇਂ ਗੁਰੂ ਅਰਜਨ ਦੇਵ ਜੀ ਕਰ ਰਹੇ ਨੇ, ਦੇਨੇ ਹਸਤ। ਹੁਣ ਹੱਥ ਜੋੜ ਕੇ ਕਦੋਂ ਬੰਦਾ ਕਹਿੰਦਾ ਵੀ ਤੁਸੀਂ ਜੀ ਸਾਨੂੰ ਹੱਥ ਦਿੱਤੇ ਨੇ, ਇਹ ਤਾਂ ਕਦੀ ਖਿਆਲ ਵੀ ਨਹੀਂ ਆਇਆ ਵੀ ਤੁਸੀਂ ਹੱਥ ਦਿੱਤੇ ਹੋਏ ਨੇ, ਕਿਉਂਕਿ ਹੈਣ ਪਹਿਲਾਂ ਇਹ। ਹੱਥ ਜੋੜਦੇ ਜ਼ਰੂਰ ਹਾਂ, ਅਸਲ ਵਿਚ ਹੱਥ ਜੋੜਨ ਦਾ ਪ੍ਰਯੋਜਨ ਹੀ ਇਹ ਵੇ, ਘੱਟੋ ਘੱਟ ਹੱਥ ਜੋੜਦੇ ਆਏ ਤਾਂ ਸਮਝ ਆ ਜਾਏ ਵੀ ਤੂੰ ਸਾਨੂੰ ਹੱਥ ਦਿੱਤੇ ਹੋਏ ਨੇ। ਮੱਥਾ ਟੇਕਣ ਦਾ ਵੀ ਮਤਲਬ ਇਹ ਹੋ ਸਕਦਾ ਘੱਟੋ ਘੱਟ ਮੱਥਾ ਥੱਲੇ ਲੱਗੇ ਤੇ ਇਹ ਯਾਦ ਆ ਜਾਏ ਵੀ ਹੇ ਪ੍ਰਭੂ ਸਹੀ ਸਲਾਮਤ ਸਿਰ ਸਾਨੂੰ ਦਿੱਤਾ ਹੋਇਆ, ਤੂੰ ਸਾਡੀਆਂ ਅੱਖਾਂ ਠੀਕ ਨੇ, ਸਾਡੀ ਜ਼ੁਬਾਨ ਵੀ ਠੀਕ ਹੈ, ਸਾਡੇ ਕੰਨ ਵੀ ਕੰਮ ਕਰਦੇ ਨੇ। ਇਹਨੂੰ ਕਹਿੰਦੇ ਨੇ ਨਵੀਂ ਬੰਦਗੀ, ਇਹਨੂੰ ਕਹਿੰਦੇ ਰੇਲ ਦੀ ਪਟੜੀ ਵਾਲਾ ਧਰਮ ਨਹੀਂ, ਇਹ ਕਿਵੇਂ ਦੀ ਬੰਦਗੀ, ਜਿਹੜੀ ਹੋਸ਼ ਲੈ ਕੇ ਆਉਣ ਵਾਲੀ। ਦੇਨੇ ਹਸਤ, ਹੇ ਵਾਹਿਗੁਰੂ ਤੂੰ ਸਾਨੂੰ ਹੱਥ ਦਿੱਤੇ ਨੇ। ਦੇਨੇ ਹਸਤ ਪਾਮ, ਤੂੰ ਸਾਨੂੰ ਪੈਰ ਦਿੱਤੇ ਨੇ। ਕਰਨ, ਕੰਨ ਦਿੱਤੇ ਨੇ ਤੇ ਸੁਣਨ ਦੀ ਸ਼ਕਤੀ ਵੀ ਪਾਈ ਹੈ। ਨੇਤਰ, ਤੂੰ ਸਾਨੂੰ ਅੱਖਾਂ ਦਿੱਤੀਆਂ ਨੇ। ਰਸਨਾ, ਤੂੰ ਸਾਨੂੰ ਜ਼ੁਬਾਨ ਦਿੱਤੀ ਏ। ਪਰ ਮਨੁੱਖ ਉਹਨਾਂ ਹੀ ਚੀਜ਼ਾਂ ਬਾਰੇ ਬੋਲਦਾ ਹੈ ਜਦੋਂ ਇਨ੍ਹਾਂ ਵਿਚੋਂ ਕੋਈ ਚੀਜ਼ ਚਲੀ ਜਾਂਦੀ ਹੈ, ਅਰਦਾਸ ਉਹ ਹੀ ਹੁੰਦੀ ਹੈ। ਪਰ ਭਗਤ ਜਨ ਉਹ ਅਰਦਾਸ ਕਰਦੇ, ਇੱਕ ਜੋੜਾ ਮਿਲਿਆ ਭਗਤ ਧਰਨੇ ਨੇ ਕਿਤੇ ਜੁੱਤੀ ਖਰੀਦ ਲਈ, ਉਹਦਾ ਧੰਨਵਾਦ ਕਰਨ ਬੈਠ ਗਏ। ਪੰਨੀਆਂ ਛਾਦਨ ਨੇਕਾ ਕੱਪੜੇ ਲੈ ਕੇ ਆਏ, ਕਿਤੇ ਸਾਲ ਬਾਅਦ ਖਰੀਦਿਆ ਹੋਵੇਗਾ ਇੱਕ ਕੁੜਤਾ, ਉਹਦੇ ਬਾਰੇ ਇੱਕ ਘੰਟਾ ਬੰਦਗੀ ਕਰ ਦਿੱਤੀ। ਇਹ ਹੈ ਜਿਉਂਦੀ ਜਾਗਦੀ ਭਗਤੀ, ਨਵੀਂ ਭਗਤੀ। ਉਹ ਤੇ ਪੁਰਾਣੀਆਂ ਪੰਡਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਧੋਂਦੇ ਰਹਿੰਦੇ ਹਾਂ। ਜੀਵਨ ਦੇ ਵਿੱਚ ਨਵਾਂ ਹਰ ਰੋਜ਼ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਗੁਰਬਾਣੀ ਨਵੇਂ ਨਵੇਂ ਜਿਹੜੀਆਂ ਦਾਤਾਂ ਸਾਨੂੰ ਰੋਜ਼ ਮਿਲ ਰਹੀਆਂ ਨੇ ਨਾ, ਉਹਨਾਂ ਨਵੀਆਂ ਦੀ ਵਿਆਖਿਆ ਕਰਦੀ ਏ ਗੁਰਬਾਣੀ। ਦਿਨੇ ਹਸਤ ਪਾਵ ਕਰਨ ਨੇ ਤਰਸਨਾ, ਤੂੰ ਸਾਨੂੰ ਇਹ ਦਿੱਤਾ ਹੈ ਸਿਰਫ ਉਹਦੇ ਬਾਰੇ ਨਾ ਬੋਲ, ਜੋ ਨਹੀਂ ਦਿੱਤਾ, ਜੋ ਦਿੱਤਾ ਹੈ ਉਹਦੇ ਬਾਰੇ ਬੋਲ, ਫਿਰ ਜੋ ਕੁਝ ਤੇਰੇ ਕੋਲ ਨਹੀਂ ਉਹ ਵੀ ਮਿਲਣਾ ਸ਼ੁਰੂ ਹੋ ਜਾਏਗਾ। ਤੇ ਤੇਰੇ ਮਨ ਦੇ ਵਿੱਚ ਜੋ ਕੁਝ ਤੂੰ ਕਹਿੰਦਾ ਵੀ ਨਾਮ ਨਹੀਂ ਟਿਕਦਾ, ਉਹ ਵੀ ਆਪਣੇ ਆਪ ਟਿਕੇਗਾ। ਇਸ ਲਈ ਸਤਿਗੁਰੂ ਸਮਝਾ ਰਹੇ ਨੇ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਇਸ ਗੱਲ ਨੂੰ ਯਾਦ ਕਰ ਤੇ ਇਹਦਾ ਧੰਨਵਾਦ ਕਰ ਵੀ ਤੂੰ ਸਾਨੂੰ ਕਿੰਨੇ ਲੰਮੇ ਸਮੇਂ ਤੋਂ ਸਹਾਰਾ ਦਿੱਤਾ ਹੋਇਆ। ਸੋ ਕਿਉਂ ਮਨੋ ਵਿਸਾਰੀਐ, ਉਹਨੂੰ ਮਨ ਦੇ ਵਿੱਚੋਂ ਕਿਉਂ ਭੁਲਾਈਏ ਜਿਹੜਾ ਇੰਨਾ ਵੱਡਾ ਦਾਤਾ ਹੈ। ਮਨੋ ਕਿਉਂ ਵਿਸਾਰੀਐ ਏਵਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਥਾਂ ਤੇ ਅਗਨ ਬਲ ਰਹੀ ਸੀ, ਉਸ ਅੱਗ ਦੇ ਵਿੱਚ ਤੈਨੂੰ ਉਹਨੇ ਬਚਾ ਕੇ ਰੱਖਿਆ। ਅੱਗੇ ਦੱਸਣਗੇ ਕਿਹਦੇ ਰਾਹੀਂ ਬਚਾਇਆ, ਉਸ ਨੂੰ ਕਿਹੋ ਪੋਏ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ। ਉਸ ਵਾਹਿਗੁਰੂ ਨੇ ਤੇਰੇ ਮਨ ਦੇ ਵਿੱਚ ਆਪਣੇ ਪਿਆਰ ਦੀ ਲਿਵ ਲਾ ਕੇ ਰੱਖੀ, ਤੇ ਉਸ ਪਿਆਰ ਦੀ ਬਦੌਲਤ ਤੂੰ ਉਸ ਅੱਗ ਤੋਂ ਬਚਿਆ ਰਹਾ, ਉਹਦੀਆਂ ਲਾਟਾਂ ਨੇ ਤੈਨੂੰ ਸਾੜਿਆ ਨਹੀਂ। ਇਹਦੇ ਵਿੱਚ ਸਤਿਗੁਰੂ ਇਸ਼ਾਰਾ ਕਰ ਰਹੇ ਨੇ ਕਿ ਜਿਸ ਨਾਮ ਨੇ ਤੈਨੂੰ ਅਗਨੀ ਵਿੱਚੋਂ ਬਚਾ ਕੇ ਰੱਖਿਆ, ਤੇ ਜੇ ਤੂੰ ਅੱਜ ਉਸ ਨਾਮ ਦਾ ਸਹਾਰਾ ਲਏ ਤੇ ਦੁਨੀਆਂ ਦੇ ਵਿੱਚ ਜਿਹੜੀਆਂ ਬਾਹਰ ਮੁਸੀਬਤਾਂ ਨੇ ਤੈਨੂੰ ਉਹਨਾਂ ਤੋਂ ਕਿਉਂ ਨਾ ਬਚਾਏਗਾ? ਉਸ ਚੀਜ਼ ਨੂੰ ਤੂੰ ਅੰਦਰ ਬਾਹਰ ਕਿਉਂ ਨਹੀਂ ਵਰਤਦਾ? ਜਿਹੜੀ ਚੀਜ਼ ਨੇ, ਜਿਹੜੀ ਲਿਵ ਨੇ, ਜਿਹੜੇ ਨਾਮ ਨੇ ਤੈਨੂੰ ਅੰਦਰ ਬਚਾ ਕੇ ਰੱਖਿਆ ਹੈ, ਅੱਜ ਜੇ ਉਸ ਲਿਵ ਨੂੰ ਤੂੰ ਧਾਰਨ ਕਰ ਲੈ ਜੀਵਨ ਦੇ ਵਿੱਚ, ਤੇ ਬਾਹਰ ਜਿੰਨੀਆਂ ਔਂਕੜਾਂ ਤੇ ਮੁਸੀਬਤਾਂ ਨੇ ਬਾਹਰੀ ਤੌਰ ਤੇ, ਤੇਰਾ ਪ੍ਰਬੰਧ ਉਹ ਵੀ ਕਰ ਸਕਦਾ ਹੈ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਗੁਰੂ ਕਿਰਪਾ ਕਰੇ, ਰੱਬ ਰਹਿਮਤ ਕਰੇ, ਗੁਰੂ ਦੀ ਕਿਰਪਾ ਦੇ ਨਾਲ ਕੋਈ ਮਨੁੱਖ ਉਹਦੇ ਨਾਮ ਨੂੰ ਸਦਾ ਸੰਭਾਲੇ, ਆਪਣੀ ਲਿਵ ਨਾਲ ਆਪ ਜੋੜੇ। ਕਹੇ ਨਾਨਕ ਏਵਡ ਦਾਤਾ, ਸੋ ਕਿਉਂ ਮਨੋ ਵਿਸਾਰੀਐ। ਇੰਨਾ ਵੱਡਾ ਦਾਤਾ, ਇੰਨੀ ਕਿਰਪਾ ਕਰਨ ਵਾਲਾ, ਇੰਨੇ ਪ੍ਰਬੰਧ ਕਰਨ ਵਾਲਾ, ਉਹਦਾ ਧੰਨਵਾਦ ਉਹਦੀ ਯਾਦ ਵਿੱਚ ਜ਼ਰੂਰ ਜੁੜਨਾ ਚਾਹੀਦਾ। ਇਸ 28 ਨੰਬਰ ਪੌੜੀ ਵਿੱਚ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰ ਰਹੇ ਹਨ ਕਿ ਉਹਦਾ ਧੰਨਵਾਦ ਉਹਦੀ ਯਾਦ ਵਿੱਚ ਜੁੜਨਾ ਜੀਵਨ ਦਾ ਪ੍ਰਯੋਜਨ ਇਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਦਰੋਂ ਘਰੋਂ ਇਹ ਵਿਸ਼ਵਾਸ ਯਕੀਨ ਬਖਸ਼ਿਸ਼ ਕਰਨ ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।